ਮਹੱਲਾ ਵੀ ਨਹੀਂ ਸੀ ਲਿਖਦਾ।
ਅਗਲਾ ਗੁਰੂ ਜਾ ਕੇ ਪੋਥੀ ਤੇ ਮਹੱਲਾ ਚਾੜਦਾ ਸੀ। ਇੰਨੀ ਗਰੀਬੀ ਚ ਬਾਣੀ ਲਿਖੀ ਹੈ ਤੇ ਹੋਰ ਦੇ ਉੱਤੇ ਇਹਨਾਂ ਨੇ ਆਪ ਪਾਇਆ ਸਭ ਕੁਛ। ਇਹ ਸਾਰਾ ਗਲਤ ਹੈ। ਪੁਰਾਣੀਆਂ ਪੋਥੀਆਂ ਕਿਉਂਕਿ ਸਾਡੇ ਪਤਾ ਨਹੀਂ, ਲੇਕਿਨ ਪੋਥੀਆਂ ਪੁਰਾਣੀਆਂ ਤੋਂ ਪੁਰਾਣੀਆਂ ਵੀ ਮਿਲਦੀਆਂ ਜਿਹਨਾਂ ਦੇ ਉੱਤੇ ਕਈ ਵਾਰੀ ਹੈ ਹੀ ਨਹੀਂ। ਔਰ ਇਹ ਫਿਰ ਇਹਨਾਂ ਨਾ ਮੂਲ ਮੰਤਰ ਜੀ ਹੋਇਆ, ਇਹਨਾਂ ਨੇ ਤਤਕਰੇ ਤੇ ਚਾੜ ਦਿੱਤਾ। ਉਹ ਜਿਹੜੇ ਪਹਿਲਾਂ ਰਾਗਾਂ ਦਾ ਇੰਡੈਕਸ ਹੈ ਤਤਕਰੇ ਤੇ, ਉਹ ਵੀ ਆ ਸ਼ਬਦ ਇੰਨੇ ਸਫ਼ੇ ਤੇ ਆ ਇੰਨੇ ਸਫ਼ੇ, ਉਹਦੇ ਉੱਤੇ ਮੂਲ ਮੰਤਰ ਚਾੜੇ ਆ, ਕਿਉਂਕਿ ਇਹਨੂੰ ਬੜਾ ਪਵਿੱਤਰ ਮੰਨਦੇ ਮੂਲ ਮੰਤਰ ਜੀ ਹੋਇਆ। ਉਹ ਕੜਾ ਮਾੜਾ ਮੂਲ ਮੰਤਰ ਕੋਈ ਨਹੀਂ ਹੈ, ਆ ਤਾਰਾ ਜਿਹੜਾ ਸਰੂਪ ਦੇਖਿਆ ਸੀ ਉਹਦੇ ਮੁਤਾਬਕ ਇਹ ਠੀਕ ਨਿਕਲ ਰਿਹਾ। ਇਸ ਕਰਕੇ ਇੱਥੋਂ ਬਾਅਦ ਜਪ ਹੈ, ਜਪ ਦੇ ਪੱਪੇ ਨੂੰ ਔਂਕੜ, ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ, ਕੀ ਮਜ਼ਾਰ ਹੈ ਉਸ ਹੈਡੰਗ ਨੂੰ ਕੋਈ ਰਲਾ ਜਾਏ ਨਾ। ਇਹਨਾਂ ਨੇ ਭਿੰਡਰਾਂ ਵਾਲਿਆਂ ਨੇ ਕਿਹਾ ਜੀ ਜਿਹੜਾ ਮੂਲ, ਫਿਰ ਮੂਲ ਮੰਤਰ 'ਤੇ ਲੜਾਈ ਹੁੰਦੀ ਹੈ ਪੰਜਾਂ ਪਿਆਰਿਆਂ 'ਚ। ਉਹ ਪੰਜ ਪਿਆਰੇ ਕਹਿੰਦੇ ਇੱਥੇ ਤੱਕ ਮੂਲ ਮੰਤਰ ਹੈ, ਉਹ ਕਹਿਣਗੇ ਜੀ ਨਹੀਂ ਇੱਥੇ ਤੱਕ ਹੈ। ਆ ਭਿੰਡਰਾਂ ਵਾਲੇ ਕਹਿੰਦੇ ਜੀ ਆ ਦੇ ਸੱਚ, ਜੁਗਾ ਦੇ ਸੱਚ, ਹੈ ਪੀ ਸੱਚ, ਨਾਨਕ ਉਸੇ ਵੀ ਸੱਚ, ਇੱਥੇ ਤੱਕ ਮੂਲ ਮੰਤਰ ਹੈ। ਅਸੀਂ ਉਹਨੂੰ ਅਕਾਲ ਤਖ਼ਤ 'ਤੇ ਸਾਰਿਆਂ ਨੂੰ, ਮੈਂ ਸਦਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੂੰ, ਗੁਰਚੰਦ ਸਾਰਿਆਂ ਨੂੰ ਅਸੀਂ ਪੁੱਛਿਆ ਤੁਸੀਂ ਮੂਲ ਮੰਤਰ ਆ ਦੇ ਸੱਚ, ਜੁਗਾ ਦੇ ਸੱਚ, ਇੱਥੇ ਤੱਕ ਕਿਉਂ ਮਨਾ ਰਹੇ ਹੋ ਤੁਸੀਂ? ਕਹਿੰਦੇ ਜੀ ਜਿਹੜਾ ਆਪਣਾ ਖੱਡਾ ਜਿਹੜਾ ਚੱਕਰ ਪਿਆ ਨਾ ਬਾਬਾ ਦੀਪ ਸਿੰਘ ਦਾ ਅਕਾਲ ਤਖ਼ਤ ਦੇ ਉੱਤੇ, ਉਹਦੇ ਉੱਤੇ ਇੰਨਾ ਮੂਲ ਮੰਤਰ ਲਿਖੇ ਆ। ਦੇਖੇ ਅਸੀਂ ਤੁਹਾਨੂੰ ਉਹ ਫੈਕਟ ਦੱਸ ਰਹੇ ਹਾਂ ਵੀ ਅਸੀਂ ਬਚੀਏ ਇਹਨਾਂ ਗੱਲਾਂ 'ਚ, ਨਾ ਪੀਏ, ਨਾਮ ਜਪੀਏ। ਔਰ ਇਹ ਸਿੱਧਾ ਸਿੱਧਾ ਜਿਹੜੀ ਥੋੜ੍ਹੀ ਜਿਹੀ ਬਹੁਤੀ ਸਮਝ ਆਉਂਦੀ ਉਹ ਹਿਸਾਬ ਦੇ ਨਾਲ ਮੂਲ ਮੰਤਰ ਨਹੀਂ ਹੈ, ਬਾਬੇ ਨਾਨਕ ਦੇ ਬਚਨਾਂ ਨੂੰ ਫੁੱਲ ਚੜਾਈਏ। ਜੋ ਗੁਰੂ ਬਾਬਾ ਨਾਨਕ ਕਹਿ ਗਿਆ ਉਹ ਗੁਰਮੰਤਰ ਹੀ ਹੈ, ਜਿਹਨੇ ਜਨਮ ਜਨਮ ਕੇ ਪਾਪ ਕਰਮ ਕੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰ ਲੀਜੈ ਰੇ ਔਖਦ ਮੰਤਰ ਮੂਲ ਮਨ ਏ। ਮੂਲ ਮੈਨੇ ਕੈਪੀਟਲ, ਮੂਲ ਮੈਨੇ ਜੜ, ਔਖਦ ਮੈਨੇ ਸੌ ਦੁਆਵਾਂ ਦਾ ਦੁਆ, ਅਕਸੀਰ, ਪੈਨਸਲੀਨ, ਸਾਰੀਆਂ ਬਿਮਾਰੀਆਂ ਦਾ ਇਲਾਜ ਔਖਦ, ਇਹ ਗੁਰਮੰਤਰ ਹੈ ਸਾਡਾ। ਔਖਦ ਮੰਤਰ ਮੂਲ, ਸਭ ਦਾ ਮੂਲ, ਸਭ ਦਾ ਔਖਦ ਏਕੋ, ਜੇਕਰ ਦ੍ਰਿੜ ਚਿੱਤ ਕੀਤਾ ਰਹੇ, ਕਹਿੰਦੇ ਪੱਕੀ ਤਰ੍ਹਾਂ ਹਿਰਦੇ 'ਚ ਫੜ ਲੈ। ਕਦੇ ਬਾਬੇ ਲਹਿਣੀ ਨੂੰ ਕਿਹਾ ਸੀ ਲਹਿਣੇ ਆ ਬੋਲੀ ਚੱਲੀ ਇਹਨੂੰ, ਇਹਦੇ 'ਚ ਸਭ ਕੁਛ ਨਿਕਲਣਾ ਪਹਿਲਾਂ ਗਿਆਨ ਨਿਕਲੂਗਾ ਫਿਰ ਇਹਦੇ 'ਚੋਂ ਅੰਮ੍ਰਿਤ ਨਿਕਲੂਗਾ। ਸੱਚ ਜੇ ਗੁਰੇ ਫਰਮਾਇਆ ਕਿਉਂ ਇਹਨੂੰ ਬੋਲੋ ਹਟੀਏ, ਫਿਰ ਉਹ ਇੰਨਾ ਬੋਲਿਆ ਵੀ ਹੋ ਇਹਦੇ ਨਾਲ ਹੀ ਸਿਫਤ ਕੀਤੀ, ਫਿਰ ਬੋਲ ਬੋਲ ਕੇ ਹੋਵੇ ਸਿਫਤ ਖਸਮ ਦੀ, ਫਿਰ ਉਹਨੇ ਨੂਰ ਅਰਸ਼ੋਂ ਕੁਰਸ਼ੋਂ ਚੱਟੀਏ, ਫਿਰ ਦੇਖ ਲਿਆ ਉਸ ਅਕਾਲ ਪੁਰਖ ਨੂੰ ਤੋਦੇ ਡਿੱਠੇ ਸੱਚੇ ਪਾਤਸ਼ਾਹ ਮੇਰੀ ਮਾਨ ਜਨਮ ਜਨਮ ਦੀ ਕੱਟੀਏ। ਸੋ ਉਹ ਜਿਹਨਾਂ ਨੇ ਕਮਾਇਆ ਉਹਦੇ ਬਾਬਤ ਹਿਸਟਰੀ ਹੈ ਸਾਡੇ ਕੋਲ, ਰਾਏ ਬਲਵੰਡ ਸੱਤੇ ਦੀ ਵਾਰ, ਵੀ ਉਹ ਹੜਦਾ ਨਹੀਂ ਸੀ ਬੋਲਣੋਂ, ਅੱਕ ਜਾਂਦਾ ਸੀ। ਬਾਬਾ ਕਹਿੰਦਾ ਬੋਲੀ ਚੱਲ, ਤੈਨੂੰ ਮੇਰੀ ਪੋਥੀ ਦੀ ਸਮਝ ਆਉਣ ਲੱਗ, ਤਾਂ ਪੋਥੀ ਨੂੰ ਚਿਮਲ ਗਿਆ ਫਿਰ। ਕਿਉਂਕਿ ਇਹਦੇ 'ਚ ਪਹਿਲਾ ਝਲਕਾ ਚਮਤਕਾਰ ਹੀ ਇਹਦਾ ਜਪਣ ਦਾ ਹੈ ਵੀ ਬਾਬਾ ਪਹਿਲਾਂ ਗਿਆਨ ਭੇਜਦਾ, ਸਤਿਗੁਰੂ ਗਿਆਨ ਭੇਜ ਕੇ ਉੱਥੋਂ ਬਾਅਦ ਸਾਰੀਆਂ ਚੀਜ਼ਾਂ ਭੇਜਦਾ। ਦੇਖੋ ਭਾਈ ਗਿਆਨ ਕੀ ਆਈ, ਆਂਹਦੀ ਆਂਹਦੀ ਪਾਛੇ ਜੋ ਜਲ ਵਰਖੇ ਤੈਂ ਤੇਰਾ, ਬਾਅਦ ਦੀਆਂ ਗੱਲਾਂ। ਅਸੀਂ ਪਹਿਲੀ ਜਮਾਤ ਦੇ ਅਭਿਆਸੀ ਬਣਨਾ, ਸਾਨੂੰ ਉਹ ਗਿਆਨ ਭੇਜੇਗਾ ਪਹਿਲਾਂ ਆਪੇ ਸਭ ਕੁਛ। ਇਸ ਕਰਕੇ ਜਿਹੜਾ ਇਹ ਗੁਰਮੰਤਰ ਹੀ ਇਕੱਲਾ ਹੈ, ਮੜਾ ਮੂਲ ਮੰਤਰ ਹੋਰ ਕੋਈ ਨਹੀਂ ਜਪਣ ਲਈ, ਇੱਕੋ ਚੀਜ਼ ਜਪਣ ਲਈ ਹੈ ਇਹ ਚਾਰੇ ਅੱਖਰ, ਕਿਉਂਕਿ ਇੱਕੇ ਆਖ ਆਖ ਹੈ ਸਾਬਤ ਪੱਖ ਹੈ ਬਾਬਾ ਨਾਨਕ, ਅਰਧ ਉਰਧ ਦਿਨ। ਸਾਰਾ ਮੂਲ ਮੰਤਰ ਕਿੱਦਾਂ ਜਪ ਲਓਗੇ? ਇਹ ਐਸੀਆਂ ਅਣਹੋਣੀਆਂ ਗੱਲਾਂ ਹੋ ਰਹੀਆਂ ਹੈ ਜਿਹੜੀਆਂ ਕਿ ਕੋਈ ਗਿਆਨ ਦੇ ਹਿਸਾਬ, ਕਿਉਂਕਿ ਸਿੱਖੀ 'ਚ ਕੁਛ ਪਤਾ ਨਹੀਂ ਰੱਖ ਲਿਆ, ਵੈਕਿਊਮ ਕ੍ਰੀਏਟ ਹੋਏ ਆ, ਕੋਈ ਪਤਾ ਨਹੀਂ ਸਿੱਖੀ ਨੂੰ ਵੀ ਕੀ ਸਿੱਖੀ ਹੈ, ਕਿਸੇ ਨੂੰ ਕੁਛ ਨਹੀਂ, ਸਾਰਾ ਇਹ ਉਹਦਾ ਭਾਣਾ ਹੈ। ਜਦੋਂ ਉਹਦਾ ਭਾਣਾ ਠੀਕ ਹੋ ਗਿਆ ਐਨ ਸਾਰਾ ਰਾਸਤਾ, ਲੇਕਿਨ ਉਹਦੇ ਭਾਣੇ 'ਚ ਹੀ ਹੋ ਰਿਹਾ ਸਭ ਕੁਛ, ਲੇਕਿਨ ਹੈ ਕਿਸੇ ਨੂੰ ਕੁਛ ਪਤਾ ਨਹੀਂ ਹੈ ਸਿੱਖੀ ਕੀ ਹੈ, ਕਿਉਂਕਿ ਬਾਣੀ ਵੱਲ ਦੇਖਦੇ ਹੈ ਅਤੇ ਉਹ ਹੋਰ ਚੀਜ਼ ਹੈ ਸਿੱਖੀ, ਹੋਰ ਜੋ ਹੋ ਰਿਹਾ ਹੋਰ। ਇਸ ਕਰਕੇ ਸਾਨੂੰ ਇੱਕੋ ਹੀ ਆਸਰਾ ਹੈ ਸ਼ਬਦਾਂ ਦਾ, ਅਸੀਂ ਨਹੀਂ ਬਚ ਸਕਾਂਗੇ ਕੋਈ ਵੀ ਗੁਰਾਹ ਪੈ ਜੂ ਸਾਰੇ ਜੇ ਅਸੀਂ ਸ਼ਬਦ ਦੇ ਸਿੱਖ ਨਾ ਬਣੇ ਜਿੱਦਾਂ ਲਿਖਿਆ ਅਸੀਂ ਉਸ ਤਰ੍ਹਾਂ ਹਾਂ ਸਾਨੂੰ ਸ਼ਬਦ ਦੇ ਮੁਤਾਬਕ ਕੋਈ ਸਮਝਾ ਦੇ ਅਸੀਂ ਉੱਥੇ ਫੁੱਲ ਚੜਾਵਾਂਗੇ ਭਾਈ ਬਾਣੀ ਦੇ ਮੁਤਾਬਕ ਅਸੀਂ ਗਲਤ ਹੈ ਜੇ ਸਾਨੂੰ ਠੀਕ ਕਰੋ ਬਾਣੀ ਦੇ ਮੁਤਾਬਕ ਆਓ ਸਾਰੇ ਠੀਕ ਹੋਈਏ ਅਤੇ ਇਸ ਕਰਕੇ ਗੁਰਮੰਤਰ ਇੱਕੋ ਹੀ ਹੈ ਕੋਈ ਮਾੜਾ ਮੂਲ ਮੰਤਰ ਨਹੀਂ ਹੈ ਉਹ ਹੈ ਹੀ ਜੋ ਬਾਬਾ ਨਾਨਕ ਲਿਖਿਆ ਉਹ ਹੈ ਆਖ ਦ ਮੰਤ ਮੂਲ ਮਨ ਕੋ ਜੇਕਾਰ ਦ੍ਰਿੜ ਚਿੱਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਇਹ ਸ਼ਬਦ 'ਚ ਗਾਂ ਜਾ ਕੇ ਇੱਕ ਬੜਾ ਹੀ ਸਵਾਦਦਾਰ ਤੁਕ ਆਉਂਦੀ ਜਿਹੜੀ ਸਾਡੇ ਸਾਰਿਆਂ 'ਤੇ ਵਰਤ ਸਕਦੀ ਔਰ ਸਾਰੀ ਉਮਰ ਅਸੀਂ ਉਹਦੇ ਕੋਲ ਫਾਇਦਾ ਲੈ ਸਕਦੇ ਇਸੇ ਸ਼ਬਦ ਜੇ ਅਸੀਂ ਪਾਪ ਕੱਟਣ ਲੱਗੇ ਹਾਂ ਗੁਰਮੰਤਰ ਜਪਣ ਲੱਗੇ ਹਾਂ ਨਾ ਸਾਡੇ ਮਨ ਨੇ ਜਪਣ ਨਹੀਂ ਦੇਣਾ ਸਾਡਾ ਮਨ ਕਹੂਗਾ ਯਾਰ ਇਹਨੇ ਕਮਾਈ ਨਹੀਂ ਕਰਨ ਦੇਣੀ ਜਿਹੜਾ ਬੰਦਾ ਉਸ ਵੇਲੇ ਮਨ ਦੇ ਅੱਖੇ ਲੱਗ ਗਿਆ ਉਹਨੂੰ ਮਹਾਰਾਜ ਨੇ ਮਨਮੁੱਖੇ ਲਿਖੇ ਆ ਜਿਹੜਾ ਇਸ ਗੁਰਮੰਤਰ ਨੂੰ ਜਪਦਾ ਰਿਹਾ ਉਹਨੂੰ ਗੁਰਮੁਖੇ ਰਾਸਤੇ 'ਤੇ ਪਾ ਦੇਗਾ ਵੀ ਤੂੰ ਗੁਰਮੁਖ ਹੈ ਔਰ ਉਹਦਾ ਫਾਇਦਾ ਦੇਖਿਓ ਗੁਰਮੁਖੇ ਕਰੇ ਮਨ ਮੁਖੇ ਕਰੇ ਤੇਤਾ ਦੁੱਖ ਲਾਗੇ ਗੁਰਮੁਖੇ ਮਿਲੇ ਵਡਾਈ ਹੈ ਜੇ ਤਾਂ ਤੂੰ ਗੁਰਮੰਤਰ ਜਪਦਾ ਰਿਹਾ ਮਨ ਨਾ ਤੈਨੂੰ ਜਪਣ ਨਹੀਂ ਦੇਣਾ ਜੇ ਮੰਨਦੇ ਆ ਇਸ ਕਰਕੇ ਜਿਹੜਾ ਮਨ ਦੇ ਆਖੇ ਲੱਗੇ ਉਹ ਮਨਮੁਖ ਜਿਹੜਾ ਗੁਰੂ ਦੇ ਆਖੇ ਲੱਗੇ ਉਹ ਗੁਰਮੁਖ ਇਸ ਕਰਕੇ ਮਨਮੁਖੇ ਕਰੇ ਤੇਤਾ ਜੋ ਵੀ ਤੂੰ ਨਾਮ ਜਪਣ ਤੋਂ ਬਗੈਰ ਹੋਰ ਕਰੇਗਾ ਤੈਨੂੰ ਦੁੱਖ ਲੱਗੇਗਾ ਮਨਮੁਖੇ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਹੈ ਜਨਮ ਜਨਮ ਕੇ ਪਾਪ ਕਰਮ ਕੋ ਕਾਟਨ ਹਾਰਾ ਲੀਜੈ ਰੇ ਔਰ ਫਿਰ ਔਖਦ ਮੰਤਰ ਮੂਲ ਮਨ ਇੱਕੋ ਜੇ ਕਰ ਦ੍ਰਿੜ ਚਿਤ ਕੀਤਾ ਰੇ ਇਸ ਕਰਕੇ ਉਹ ਮੂਲ ਮੰਤਰ ਨਹੀਂ ਹੈ ਉਹ ਸਤਿਗੁਰੂ ਦਾ ਸਰੂਪ ਹੈ ਬਹੁਤ ਵੱਡੀ ਚੀਜ਼ ਹੈ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ ਅਸੀਂ ਉਹਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉੱਥੋਂ ਬਾਅਦ ਜਪ ਸਰਟੀਫਾਈਡ ਹੈ ਵੀ ਜਪ ਹੈਡਿੰਗ ਹੈ ਉਸ ਬਾਣੀ ਦਾ ਜਿਸ ਤਰ੍ਹਾਂ ਕੋਈ ਬਾਣੀ ਆਵੇ ਔਰ ਕਿਸੇ ਮਹੱਲੇ ਦੀ ਬਾਣੀ ਨਹੀਂ ਹੈ ਰਾਗ ਨਹੀਂ ਹੈ ਕਿਸੇ ਨਹੀਂ ਉਹਦੀਆਂ ਪੌੜੀਆਂ ਨਹੀਂ ਹੈ ਉਹਦੇ ਅੰਕ ਨੇ ਉਹ ਐਸਾ ਗਿਆਨ ਸਿਲਸਿਲੇਵਾਰ ਹੈ ਸਾਰਾ ਉਹ 'ਚ ਪੌੜੀ ਦਾ ਲਫ਼ਜ਼ ਨਹੀਂ ਹੈ ਸਾਨੂੰ ਸਾਰੀ ਸਾਡੀ ਜੀਨਸ ਦੇ ਵਿੱਚ ਜਪਜੀ ਸਾਹਿਬ ਦੀਆਂ ਪੌੜੀਆਂ ਵਾੜ ਸਿੱਟੀਆਂ ਜਪਜੀ ਸਾਹਿਬ ਨਹੀਂ ਹੈ ਉਹ ਕੱਖ ਨਹੀਂ ਹੈ ਉਹ ਮੇਰਾ ਜਪ ਹੈ ਇਸ ਕਰਕੇ ਉਹਦਾ ਹੈਡਿੰਗ ਜਪ ਹੈ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਔਰ ਉਹਦਾ ਅਗਾਂਹ ਹਿੱਸਾ ਹੈ ਆਦਿ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਵੀ ਕੀ ਜਪਣਾ ਹੈ ਜਪ ਜੋ ਹੋਇਆ ਉਹ ਕਹਿੰਦਾ ਸੱਚ ਨੂੰ ਜਪੀ ਔਰ ਸੱਚ ਦੇ ਚਿੱਚੇ ਨੂੰ ਔਂਕੜ ਹੈ ਕੀ ਸੱਚ ਹੈ ਗੁਰੇ ਮੰਤਰ ਸ਼ਬਦ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾਂ ਸੱਚ ਸਾਡਾ ਗੁਰਮੰਤਰ ਹੀ ਹੈ ਪਰਮੇਸ਼ਰ ਦਾ ਨਾਮ ਸੋ ਉਹ ਸੱਚ ਨੂੰ ਜਪਣਾ ਹੈ ਔਰ ਫਿਰ ਇਹ ਗਾਂ ਫਿਰ ਜਪ ਤੁਰਦਾ ਹੈ ਸਾਰਾ ਇਹ ਜਿੱਥੇ ਕਲੋਧ ਜਾ ਕੇ ਹੁੰਦਾ ਹੈ ਉੱਥੋਂ ਬਾਅਦ ਆ ਸਲੋਕ ਆਉਂਦਾ ਜਿਹੜਾ ਅਸੀਂ ਹੁਣ ਸ਼ੁਰੂ ਕਰਨਾ ਹੈ ਜਿਹੜਾ ਕਦੀ ਕੁਛ ਸਮਝਦਾ ਨਹੀਂ ਹੈ ਔਰ ਇਹਨੂੰ ਭੋਗ ਪਾਉਣ 'ਤੇ ਰੱਖਿਆ ਵਿਚਾਰੇ ਨੇ ਇਹ ਸਲੋਕ ਨੂੰ ਉਹ ਰੋਲ ਰਹੇ ਨੇ ਵੀ ਕੋਈ ਭੋਗ ਪਾਓ ਜੀ ਸਲੋਕ ਪੜ੍ਹਦੇ ਉਹ ਇੱਥੇ ਤੱਕ ਹੋ ਗਿਆ ਵੀ ਖਤਮ ਹੋ ਜਾਂਦਾ ਕੋਈ ਮਰ ਜਾਂਦਾ ਕਹਿੰਦੇ ਜੀ ਉਹਦਾ ਤਾਂ ਸਲੋਕ ਪਵਨ ਗੁਰੂ ਪਾਣੀ ਉੱਥੇ ਪੜ੍ਹਿਆ ਗਿਆ ਉਹਦਾ ਸਲੋਕ ਭੋਗ ਪੈ ਭੋਗ ਵੇਲੇ ਰੱਖਿਆ ਕੋਈ ਜੋ ਜਿੱਦਾਂ ਹੈ ਸਿੱਕੀ ਤੁਰ ਜਾਂਦਾ ਕੋਈ ਨਹੀਂ ਦੇਖਦਾ ਵੀ ਐਡਾ ਵੱਡੀ ਗਿਆਨ ਹੈ ਆ ਜਿਹੜਾ ਹੁਣੇ ਅਸੀਂ ਦੇਖਿਆ ਹੈ ਇਹਦੇ ਅਖੀਰ ਦੇ ਉੱਤੇ ਫਿਰ ਇਹ ਸਲੋਕ ਆਉਂਦਾ ਹੈ ਆਓ ਪਹਿਲਾਂ ਸਲੋਕ ਦੇ ਦਰਸ਼ਨ ਕਰੀਏ ਔਰ ਅਸੀਂ ਖਾਸ ਚੀਜ਼ ਇਹਦੇ ਵਿੱਚ ਇੱਕ ਐਨਸਰਕਲ ਕੀਤੀ ਹੈ ਔਰ ਉਹਨੂੰ ਔਂਕੜ ਹੈ ਉਹ ਅਸੀਂ ਜ਼ਿਆਦਾ ਡਿਸਕਸ ਕਰਾਂਗੇ ਤੋ ਪੰਨਾ 8 ਦੇ ਉੱਤੇ ਅਸੀਂ ਸਲੋਕ ਪੜ੍ਹਦੇ ਔਰ ਸਲੋਕ ਦੇ ਕੱਕੇ ਨੂੰ ਹਮੇਸ਼ਾ ਔਂਕੜ ਹੋਏਗਾ ਇਹ ਪਤਾ ਨਹੀਂ ਕਿਉਂ ਇਹ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ ਸਾਨੂੰ ਨਹੀਂ ਹਲੀ ਸਮਝ ਆਈ ਕਿਉਂ ਰਹਾਓ ਦੇ ਊੜੇ ਨੂੰ ਔਂਕਰ ਹੋਏਗਾ ਥੱਲਾ ਔਰ ਇਹ ਪਤਾ ਨਹੀਂ ਕਿਉਂ ਇਹ ਮਹਾਰਾਜ ਆਪੇ ਕਿਤੇ ਬਖਸ਼ ਦੇਗਾ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਾਤ ਦੇਵਸ ਰਾਤੇ ਦੋਏ ਦਾਈ ਦਾਇਆ ਖੇ ਸਾਗਲ ਜਗਤ। ਅਸੀਂ ਐਡਾ ਮੋਟਾ ਲਿਖ ਕੇ ਸਾਰਿਆਂ ਦੇ ਅੱਗੇ ਤਾਂ ਰੱਖਿਆ ਹੈ ਵੀ ਬਾਣੀ ਦੇ ਦਰਸ਼ਨ ਕਰਕੇ ਪੜ੍ਹੋ, ਕਿਉਂਕਿ ਜੇ ਤੁਸੀਂ ਬਾਣੀ ਨੂੰ ਯਾਦ ਕਰੋ ਨਾ, ਸੌਖਾ ਯਾਦ ਕਰਨਾ ਹੈ ਨਾ, ਤੇ ਬੜੇ ਪਿਆਰ ਦੇ ਨਾਲ ਹੌਲੀ ਹੌਲੀ ਸਾਰਾ ਸ਼ਬਦ ਗਾ ਗਾ ਕੇ ਪੜ੍ਹੋ, ਔਰ ਫਿਰ ਸਵੇਰੇ ਤੁਸੀਂ ਥੋੜੇ ਦਿਨਾਂ ਬਾਅਦ ਉਹਨੂੰ ਸ਼ੁਰੂ ਕਰੋਗੇ, ਹੂਬ ਹੂ ਅੰਦਰ ਉਹ ਤੁਹਾਡੇ ਸ਼ਬਦ ਉਸੇ ਤਰ੍ਹਾਂ ਹੀ ਫਿਰੇਗਾ, ਉਸੇ ਤਰ੍ਹਾਂ ਹੀ ਆਊਗਾ, ਉੱਥੇ ਤਰ੍ਹਾਂ ਲਿਖਿਆ ਹੋਊਗਾ ਅੰਦਰ, ਉਸੇ ਤਰ੍ਹਾਂ ਤੁਸੀਂ ਰੀਕੁਲੈਕਟ ਕਰੋਗੇ ਉਹਨੂੰ। ਇੱਕ ਐਸੀ ਜ਼ਰੂਰੀ ਚੀਜ਼ ਹੈ ਜਿਹਦੇ ਕਰਕੇ ਪੁਰਾਤਨ ਸਿੰਘ ਪੁਰਾਤਨ ਸਿੱਖੀ ਸਾਡੇ ਦਾਦੇ ਪੜਦਾਦੇ ਵੀ ਬੜੀ ਬਾਣੀ ਲਿਖਦੇ ਹੁੰਦੇ ਸੀ ਜੁੜਵੇਂ ਅੱਖਰਾਂ 'ਚ, ਉਹਨਾਂ ਦੇ ਹਾਲੇ ਤੱਕ ਪਏ ਆ, ਸਾਰੀ ਉਮਰ ਉਹ ਬਾਣੀਆਂ ਲਿਖ, ਕਿਉਂ ਲਿਖਣ ਦੇ ਨਾਲ ਹੋਰ ਪੱਕਾ ਹੋ ਜਾਂਦੀ ਬਾਣੀ ਯਾਦ ਹੈ। ਇਸ ਕਰਕੇ ਬਾਣੀ ਜਿੱਦਾਂ ਸਰੂਪ 'ਚ ਲਿਖੀ ਉਹ ਕਾਪੀ ਕਰਦੇ ਸੀ, ਦੇਖ ਲਓ ਤੁਸੀਂ ਐਡਾ ਵੱਡਾ ਗਿਆਨ, ਕਿੱਦਾਂ ਪੰਜ ਗ੍ਰੰਥੀਆਂ ਬਣਾਉਂਦੇ ਸੀ, ਕਿੱਦਾਂ ਜਾਪੀ ਲਿਖ ਕੇ, ਲਿਖਣ ਦਾ ਮਤਲਬ ਹੈ ਉਹ ਸਾਨੂੰ ਯਾਦ ਹੋ ਜਾਂਦਾ ਹੈ। ਗੁਰੂ ਮਹਾਰਾਜ ਵੇਲੇ ਤੁਸੀਂ ਹੈਰਾਨ ਰਹਿ ਜਾਓ, 1429 ਐਡਾ ਵੱਡੀ ਗਿਆਨ ਕੌਣ ਲਿਖਦਾ ਹੋਣਾ, ਕਿਹਨੇ ਲਿਖਾਇਆ, ਕੀ ਮਜਾਲ ਆ ਉਹਦੇ 'ਚ, ਫਰਕ ਆ ਜਾਏ ਪੁਰਾਣੀਆਂ ਬੀੜਾਂ 'ਚ, ਐਡਾ ਐਡਾ ਮੁਸ਼ਕਲ ਕਿੱਦਾਂ ਉਸ ਪਿਆਰ ਨਾਲ। ਅੱਜ ਕੱਲ੍ਹ ਤਾਂ ਕੋਈ ਸ਼ਬਦ ਨੂੰ ਦੇਖਣ ਨੂੰ ਰਾਜੀ ਨਹੀਂ, ਕੋਈ ਸ਼ਬਦ ਆਦਮੀ ਕੋਈ ਸਾਂਭਦਾ ਨਹੀਂ, ਇਹ ਉਹ ਸ਼ਬਦ ਹੈ ਜੋ ਅਕਾਲ ਪੁਰਖ ਦੀ ਬਾਣੀ ਹੈ, ਇਲਹਾਮ ਹੈ, ਇਹ ਅਕਾਲ ਦੀ ਬਾਣੀ ਹੈ, ਇੱਕ ਬਾਬੇ ਨਾਨਕ ਨਾਲ ਨਹੀਂ ਉੱਚਰੀ, ਇਹ ਤੇ ਮਹੱਲਾ ਕੋਈ ਨਹੀਂ ਹੈ, ਇਹ ਐਡਾ ਵੱਡੀ ਚੀਜ਼ ਹੈ, ਰੱਬ ਦੀ ਦੇਣ ਹੈ ਮੈਨਕਾਇੰਡ ਨੂੰ, ਜਿਹੜੀ ਕਿ ਮੈਨਕਾਇੰਡ ਸੁਖੀ ਹੋ ਸਕਦੀ ਇਹਦੇ ਨਾਲ। ਇਸ ਕਰਕੇ ਆਓ ਇਹਨੂੰ ਪੂਰੇ ਦਰਸ਼ਨ ਕਰਕੇ ਔਰ ਉਸੇ ਤਰ੍ਹਾਂ ਸਮਝੀਏ ਵੀ ਪਾਵਨ ਦੇ ਨਾਣੇ ਨੂੰ ਔਂਕੜ ਹੈ। ਹੁਣ ਕਦੀ ਉੱਦਾਂ ਕਾ ਅਸੀਂ ਵਿਚਾਰਿਆ ਵੀ ਧਰਮ ਦੇ ਮੰਮੇ ਨੂੰ ਔਂਕੜ ਹੈ, ਇੱਥੇ ਆਣ ਕੇ ਭੇਦ ਨਿਕਲਣੇ। ਆਓ ਇਹਦਾ ਪਹਿਲਾਂ ਸਲੋਕ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਾਤ। ਅਰੇ ਜਿਹੜਾ ਜਪ ਦਾ ਸਰੂਪ ਹੈ, ਪਹਿਲਾਂ ਜਪ ਦਾ ਗੁਟਕਾ ਹੁੰਦਾ ਸੀ, ਬਾਕੀ ਆ ਸ੍ਰੀ ਰਾਗ ਦੀ ਪੋਥੀ ਹੁੰਦੀ ਸੀ, ਲਹਿਦਾ ਹਰ ਰਾਗ ਦੀ ਲਹਿਦਾ ਲਹਿਦਾ ਪੋਥੀਆਂ ਸੀ ਗੁਰੂਆਂ ਵੇਲੇ, ਪੋਥੀਆਂ ਵਾਰਾਂ ਅਤੇ ਵਧੀਕ ਸਲੋਕ ਦੀ ਪੋਥੀ ਅਲਹਿਦਾ ਸੀ, ਸਿੱਖਾਂ ਦੀ ਵਾਰ ਦੀ ਪੋਥੀ ਅਲਹਿਦਾ ਸੀ, ਰਾਏ ਸੱਤੇ ਬਲਵੰਡ ਦੀ ਵਾਰ ਦੀ ਪੋਥੀ ਅਲਹਿਦਾ ਸੀ, ਰਾਮਕਲੀ ਦੀ ਸਾਧ ਅਲਹਿਦਾ ਸੀ। ਇਹ ਸਾਰੀਆਂ ਬਾਈ ਪਾਰ ਸੀ ਤਾਂ ਕਿ ਫਿਜ਼ੀਕਲ ਪੋਸੀਬਲ ਹੋਵੇ ਇਹਨੂੰ ਲਿਜਾਣ ਲਿਜੂਣ, ਜਾਂ ਕੋਈ ਪੋਥੀ ਇੱਕ ਮਾਸਾ ਮੁਸ਼ਕਲ ਮਿਲਦੀ ਸੀ ਇਹਨਾਂ ਨਾਲ, ਪਿੱਛੇ ਜੇ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਵੀ ਬਾਹਮਣਾਂ ਦੇ ਜਿਹੜੇ ਗ੍ਰੰਥ ਹੈ ਕਿਉਂ ਨਾ ਅਸੀਂ ਵੀ ਇੱਕ ਐਡਾ ਵੱਡਾ ਗ੍ਰੰਥ ਬਣਾਈਏ, ਇਹ ਲੌਜਿਕ ਜੀ ਨਜ਼ਰ ਆਉਂਦੀ ਹੈ। ਬਾਕੀ ਬਾਣੀ ਵਿੱਚ ਵੀ ਇਹਦਾ ਨਾਂ ਨਹੀਂ ਹੈ ਗ੍ਰੰਥ ਦਾ, ਬਾਣੀ 'ਚ ਪੋਥੀ ਹੈ, ਪੋਥੀ ਪਰਮੇਸ਼ਰ ਕਾ ਥਾਨ, ਬੜੀ ਉੱਚਾ ਦਰਜਾ ਦਿੱਤਾ ਹੈ। ਔਰ ਪੋਥੀ ਕਮਰਬੰਦ ਕਬੀਰ ਸਾਹਿਬ ਵੀ ਆਪਣੇ ਲਿਖਦੇ ਵੀ ਮੇਰੇ ਕਮਰਬੰਦ ਪੋਥੀ ਹੁੰਦੀ ਸੀ, ਉਹਨਾਂ ਦੇ ਸਾਰੇ ਮੈਂ ਦੇਖਿਆ ਬਨਾਰਸ 'ਚ ਉਹਨਾਂ ਦੇ ਸਾਰੇ ਕਬੀਰ ਪੰਥੀਏ, ਉਹ ਹਾਲੀ ਵੀ ਪੋਥੀ ਉਹਦੇ ਸ਼ਬਦਾਂ ਦੀ ਪੋਥੀ ਕਮਰ ਕਸੇ ਨਾਲ ਬੰਨ ਕੇ ਰੱਖਦੇ ਜਾਂ ਝੋਲੇ 'ਚ, ਪੋਥੀ ਹੁੰਦੀ ਸੀ ਕਮਰਬੰਦ, ਤਦੇ ਉਹਨਾਂ ਦਾ ਸ਼ਬਦ ਆਉਂਦਾ, ਉਹਨਾਂ ਦੇ ਨਿਆਣੇ ਖੇਡਣ ਲੱਗ ਪਏ, ਘਰ 'ਚ ਗ੍ਰਿਹਸਤ ਸੀ ਥੋੜ੍ਹਾ ਬਹੁਤ ਖਾਣ ਨੂੰ, ਅਤੇ ਉਹ ਸਾਰਾ ਉਹ ਸਾਧੂ ਉਹਨਾਂ ਕੋਲ ਸਿੱਖ ਆਉਂਦੇ ਸੀ ਨਾਮ ਜਪਣ ਵਾਲੇ ਸੰਤ, ਅਤੇ ਉਹਨਾਂ ਨੇ ਸ਼ਬਦ ਉਚਾਰਿਆ ਵੀ ਇਹ ਨਿਆਣੇ ਰੋਣ ਡੇ ਹੈ, ਬਾਪੂ ਤੂੰ ਇਹ ਕੀ ਕਰਦਾ ਉਹਨਾਂ ਨੂੰ, ਤੂੰ ਰੋਟੀ ਦਿੰਦਾ ਪੱਕੀ ਪਕਾਈ ਅਤੇ ਸਾਨੂੰ ਚੱਬਣ ਨੂੰ ਦਾਣੇ ਦਿੰਦਾ, ਉਹਨਾਂ ਰੋਟੀ ਹਮਕੋ ਚਾਬਣ, ਫਿਰ ਉਹਨਾਂ ਨੂੰ ਤਮੰਜੀਆਂ ਸਾਰੀਆਂ ਦੇ ਦਿੰਦਾ, ਸਾਨੂੰ ਖਾਟ 'ਤੇ ਭੁੰਜੇ ਸੌਣਾ ਪੈਂਦਾ, ਉਹਨਾਂ ਨੂੰ ਖਾਟਾਂ ਦੇ ਦਿੰਦਾ, ਫਿਰ ਉਹ ਬਾਸੀ ਨਹੀਂ ਹੁੰਦੇ, ਇੱਕ ਇੱਥੇ ਬੈਠੇ ਇੱਕ ਰਾਜ ਖੜ੍ਹੇ ਇਕੱਲੀ ਘਰੋਂ ਤੁਰਨ ਵਾਲੇ ਆ, ਉਹ ਵੀ ਸਾਡੇ ਘਰ ਆਉਣ ਵਾਲੇ, ਕਦੀ ਉਹ ਪੜ੍ਹ ਕੇ ਦੇਖੋ, ਕਹਿੰਦੇ ਅਸੀਂ ਤੰਗ ਆ ਗਏ ਹਾਂ, ਇਹ ਉਹਨਾਂ ਦੀ ਹਾਲਤ ਹੈ ਵੀ ਪੋਥੀ ਕਮਰਬੰਦ। ਇਸ ਕਰਕੇ ਪੋਥੀ ਐਸੀ ਚੀਜ਼ ਹੈ ਜਿਹੜੇ ਸਿੱਖਾਮ ਕੇ ਇਹਨਾਂ ਸ਼ਬਦਾਂ 'ਤੇ ਕਈ ਚੀਜ਼ਾਂ ਲੱਭਦੀਆਂ ਸੀ, ਸੋ ਪੋਥੀ ਨਾਂ ਹੈ, ਗ੍ਰੰਥ ਨਾਂ ਨਹੀਂ ਹੈ। ਇੱਕੋ ਵਾਰੀ ਗ੍ਰੰਥ ਦਾ ਨਾਂ ਆਇਆ ਉਹ ਵੀ ਰਿਜੈਕਸ਼ਨ 'ਚ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਕਿਤੇ ਨਾਂ ਨਹੀਂ ਸਾਰੀ ਬਾਣੀ 'ਚ ਪੋਥੀ ਦਾ ਨਾਂ ਕਈ ਵਾਰੀ। ਇਸ ਕਰਕੇ ਜਿਹੜਾ ਗ੍ਰੰਥ ਦੇ ਉੱਤੇ ਗਾਂ ਸ੍ਰੀ ਗੁਰੂ ਸਾਹਿਬ ਚਾੜਿਆ, ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਵੀ ਅੰਦਰੋਂ ਚੁਰਾ ਕੇ ਉਹ ਬਾਣੀ ਹੈ, ਅਕਾਲ ਸ੍ਰੀ ਗੁਰੂ ਸਾਹਿਬ ਰੱਛਿਆ ਕੀ ਧਰੂ ਪਰੇ ਸਤਿਗੁਜ ਸਤਿਯੁਗੇ, ਸ੍ਰੀ ਗੁਰੂ ਸਾਹਿਬ ਅਕਾਲ ਪੁਰਖ ਹੈ, ਇਹਨਾਂ ਵਿੱਚ ਗ੍ਰੰਥ ਠੋਕ ਕੇ ਉੱਤੇ ਸ੍ਰੀ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਅਸੀਂ ਸਾਰੀਆਂ ਚੀਜ਼ਾਂ ਕੱਢ ਚੁੱਕੇ ਹਾਂ, ਇਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਅਸੀਂ ਬਾਣੀ ਰਾਹੀਂ ਸਾਬਤ ਕਰ ਰਹੇ ਹਾਂ ਵੀ ਸ੍ਰੀ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਿਹਾ ਬਾਣੀ 'ਚ, ਕਿਸੇ ਕਿਤਾਬ ਨੂੰ ਅਸੀਂ ਸ੍ਰੀ ਗੁਰੂ ਸਾਹਿਬ ਨਹੀਂ ਕਹਿ ਸਕਦੇ। ਇਸ ਕਰਕੇ ਸ੍ਰੀ ਗੁਰੂ ਸਾਹਿਬ ਰੱਛਾ ਕੀ ਧਰੂ ਪਰ ਸਤ ਜੁਗੇ, ਇਹ ਸ੍ਰੀ ਗੁਰੂ ਸਾਹਿਬ ਦਾ ਲਫ਼ਜ਼ ਅੰਦਰੋਂ ਲੈ ਕੇ ਇਹ ਔਰ ਸਾਰੀਆਂ ਪੋਥੀਆਂ ਨੂੰ ਇਕੱਠਾ ਬੰਨ ਕੇ, ਔਰ ਜਿੱਥੇ ਇਹ ਲਹਿਦਾ ਲਹਿਦਾ ਪੋਥੀਆਂ ਸੀ, ਹੁਣ ਜਪ ਦੀ ਪੋਥੀ ਲਹਿਦਾ ਸੀ, ਇਹ ਜਪ ਦਾ ਕਈ ਪੁਰਾਤਨ ਬੀੜਾਂ ਦੇ ਉੱਤੇ ਇਹ ਲਿਖਿਆ, ਉਤਾਰੇ ਕਾ ਉਤਾਰ ਜਪ, ਉਤਾਰੇ ਕਾ ਉਤਾਰਾ ਉਤਾਰਾ, ਨਕਲ ਕੀ ਨਕਲ ਕੀ ਨਕਲ ਕੀ ਨਕਲ ਕੀ, ਜਿੰਨੀ ਵਾਰੀ ਨਕਲ ਤੂੰ ਆਉਂਦਾ ਆ ਰਿਹਾ ਕਾਪੀ ਬਣਦੀ ਰਹੀ, ਔਰ ਨਕਲ ਕੀ ਨਕਲ, ਵੀ ਇਹ ਜਿਹੜਾ ਜਪ ਹੈ ਅਸੀਂ ਪਾ ਰਹੇ ਹਾਂ ਇਸੇ ਬੀੜਾਂ 'ਚ, ਇਹ ਜਪ ਨਕਲ ਦੀ ਨਕਲ ਦੀ ਨਕਲ ਹੈ, ਔਰ ਥੱਲੇ ਇੱਕ ਐਸੀ ਚੀਜ਼ ਹੈ, ਇਹ ਜਪ ਦਾ ਗੁਟਕਾ ਗੁਰੂ ਰਾਮਦਾਸ ਸਾਹਿਬ ਆਪਣੀ ਜਾਨ ਨਾਲੋਂ ਵੀ ਪਿਆਰਾ ਸਮਝ ਕੇ ਅਤੇ ਹਰ ਵੇਲੇ ਖੋਲ੍ਹ ਕੇ ਹੌਲੀ ਹੌਲੀ ਪਾਠ ਕਰ ਦਿੰਦੇ ਸੀ ਜਪ ਦਾ ਗੁਟਕਾ, ਔਰ ਥੱਲੇ ਲਿਖਿਆ ਜੇਠਾ ਗੁਲਾਮ। ਅਸੀਂ ਉਹ ਚੀਜ਼ਾਂ ਲਿਆ ਰਹੇ ਹਾਂ ਖੋਜ ਦੀਆਂ ਜਿਹੜੀਆਂ ਇੱਕ ਬੰਦੇ ਦੀਆਂ ਸਾਰੀ ਉਮਰ ਦੀ ਖੋਜ ਹੈ, ਅਸੀਂ ਉਹ ਪਹਿਲਾਂ ਨਹੀਂ ਸੀ ਬਾਹਰ ਕੱਢੀ ਪਰ ਹੁਣ ਸਾਨੂੰ ਕੱਢਣੀ ਪੈ ਗਈ। ਉਹਨੇ ਗਿਆਨੀ ਗੁਰਦਸ ਸਿੰਘ ਜੀ ਇਹਨਾਂ ਨੂੰ ਸਾਰੀ ਉਮਰ ਲਾਤੀ ਪੁਰਾਣੀਆਂ ਬੀੜਾਂ ਫੋਲ ਸਾਰੀਆਂ, ਔਰ ਉਹਨਾਂ ਨੇ ਕਰਤਾਰਪੁਰ ਦੀ ਬੀੜ ਫੇਲ ਕੀਤੀ, ਔਰ ਪਿੱਛੇ ਜੇ ਅਕਾਲ ਤਖ਼ਤ ਦੇ ਉੱਤੇ ਉਹਨਾਂ ਨਾਲ ਉਹ ਉੱਥੇ ਰਾਗ ਮਾਲਾ ਦਾ ਜਲੂਸ ਕੱਢਿਆ, ਸਾਰੇ ਪੰਥ ਨੂੰ ਮੰਨਣਾ ਪੈ ਗਿਆ, ਉਹਨਾਂ ਨੂੰ ਉੱਤੇ ਚੁੱਕ ਕੇ ਸਾਰਿਆਂ ਨੇ ਕਿਹਾ ਵੀ ਅੱਜ ਤੋਂ ਰਾਗ ਮਾਲਾ ਅਕਾਲ ਤਖ਼ਤ 'ਤੇ ਨਹੀਂ ਪੜ੍ਹੀ ਜਾਏ, ਰਾਗ ਮਾਲਾ ਬਾਣੀ ਨਹੀਂ ਹੈ, ਪਿੱਛੋਂ ਚਮੋੜੀ ਗਈ ਹੈ, ਕਰਤਾਰਪੁਰ ਦੀ ਬੀੜ ਝੂਠੀ ਹੈ, ਸਾਬਤ ਹੋ ਚੁੱਕੀ ਹੈ, ਅਸੀਂ ਫੋਟੋ ਪ੍ਰਿੰਟ ਲੈ ਕੇ ਸਭ ਕੁਝ ਕੀਤਾ, ਲੇਕਿਨ ਉਹ ਅਸੀਂ ਹੌਲੀ ਹੌਲੀ ਛਾਪ ਰਹੇ ਹਾਂ। ਜਿਹੜਾ ਇਹ ਗ੍ਰੰਥ ਹੈ ਇਹ ਕਦੇ ਨਹੀਂ ਸੀ ਬਣਿਆ, ਪੋਥੀਆਂ ਰਹੀਆਂ ਸੀ, ਬਾਈਪਾਸ 'ਚ ਰਹੀਆਂ ਸੀ, ਜਿਹੜੀ ਲੌਜਿਕ ਹੈ ਐਡਾ ਵੱਡਾ ਗ੍ਰੰਥ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਸਾਰਾ ਗ੍ਰੰਥ ਬੰਨ ਕੇ ਇਹਨਾਂ ਨੇ ਕਹਾਣੀ ਬਣਾਈ ਜੀ, ਜਿਲਦ ਬਣਾਉਣ ਭੇਜ ਦਿੱਤਾ, ਉਹਨੇ ਜੀ ਰਾਹ 'ਚ ਹੀ ਨਕਲ ਕਰ ਲਈ, ਗੁਰੂ ਮਹਾਰਾਜ ਨੇ ਸਰਾਫ ਦਿੱਤਾ ਉਸ ਬੀੜ ਨੂੰ, ਜਾਓ ਇਹ ਖਾਰੀ ਬੀੜ ਹੋਏਗੀ। ਉਹ ਇੱਕ ਉਹ ਕਹਿੰਦਾ ਇੱਕ ਦਿਨ 'ਚ ਨਕਲ ਕਰ ਰਿਹਾ ਐਡਾ ਵੱਡਾ ਗਿਆ। ਸੋ ਇਹ ਗੁਟਕਾ ਹੁੰਦਾ ਸੀ ਜਪ ਦਾ, ਅਤੇ ਗੁਰੂ ਰਾਮਦਾਸ ਸਾਹਿਬ ਬੜੇ ਪਿਆਰ ਨਾਲ ਪੜ੍ਹ ਕੇ ਥੱਲੇ ਦਸਖਤ ਇਹਨਾਂ ਦੇ, ਜੇਠਾ ਗੁਲਾਮ ਦਸਖਤ, ਆਪਣੇ ਆਪ ਨੂੰ ਗੁਲਾਮ ਕਹਿੰਦੇ ਸੀ, ਜੇਠਾ ਉਹਨਾਂ ਦਾ ਪਹਿਲਾ ਨਾਮ ਸੀ, ਗੁਲਾਮ ਦਾ ਮਤਲਬ ਖਾਲਸਾ, ਕਬੀਰ ਸਾਹਿਬ ਖਾਲਸਾ ਕਹਿੰਦੇ, ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੀ ਜਨ, ਗੁਰੂ ਨਾਨਕ ਮੁੱਲ ਖਰੀਦੀ ਲਾਲਾ ਗੋਲਾ ਕਹਿੰਦਾ, ਲਾਲਾ ਗੋਲਾ ਸਲੇਵ, ਆਹ ਜਿਹੜੀ ਸਲੇਵਰੀ ਇੰਡੀਆ 'ਚ ਅਮੈਰੀਕਾ 'ਚ ਸੀ, ਸਲੇਵ ਲਾਲਾ ਗੋਲਾ ਦਾਸ, ਦਾਸ ਜਿਹੜਾ ਦਾਸ ਸੀ ਇਹ ਵੀ ਮਹਾਭਾਰਤ ਦੇ ਵੇਲੇ ਤੋਂ ਦਾਸ ਵੀ ਗੁਲਾਮ ਨੂੰ ਕਹਿੰਦੇ ਸੀ, ਮੁੱਲ ਖਰੀਦੇ ਜਾਂਦੇ ਸੀ ਦਾਸ ਅਤੇ ਦਾਸੀਆਂ, ਤੋ ਦਾਸ ਖਾਲਸਾ ਔਰ ਗੁਲਾਮ, ਗੁਲਾਮ ਉਰਦੂ ਦਾ ਲਫ਼ਜ਼ ਹੈ, ਪੰਜਾਬ ਉੱਧਰ ਦਾ ਅਰਬੀ ਦਾ, ਤੋ ਗੁਲਾਮ ਖਾਲਸਾ ਇੱਕੋ ਹੀ ਚੀਜ਼ ਹੈ। ਤੋ ਮਹਾਰਾਜ ਉੱਥੇ ਆਪਣੇ ਆਪ ਨੂੰ ਸਦਾ ਹੀ ਜੇਠਾ ਗੁਲਾਮ ਲਿਖਦੇ ਹੁੰਦੇ ਸੀ, ਮੈਂ ਗੁਲਾਮ ਹੈ ਰੱਬ ਦਾ, ਅਤੇ ਜੇਠਾ ਉਹਨਾਂ ਦਾ ਪਹਿਲਾ ਨਾਂ ਸੀ, ਉੱਥੋਂ ਬਾਅਦ ਫਿਰ ਰਾਮਦਾਸ, ਵੀ ਮੈਂ ਰਾਮ ਦਾ ਹੁਣ ਦਾਸ, ਫਿਰ ਵੀ ਰਾਮ ਦੇ ਗੁਲਾਮ ਹੀ ਬਣੇ, ਦਾਸ ਮੈਨੇ ਗੁਲਾਮ। ਉਹਦੀ ਨਕਲ ਦੀ ਨਕਲ ਦੀ ਨਕਲ ਇੱਥੇ ਸਾਡੇ ਕੋਲ ਆਈ ਆ, ਔਰ ਸ਼ੁਕਰ ਹੈ ਵੀ ਇਹਦੀਆਂ ਸਿਆਰੀਆਂ ਔਂਕੜ ਬਚ ਗਏ ਨੇ, ਕਿਉਂਕਿ ਇਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਸੀ, ਕਿਉਂਕਿ ਕਈ ਵਾਰੀ ਪੁਰਾਤਨ ਸਿੰਘ ਜਪਜੀ ਸਾਹਿਬ ਲਿਖਦੇ, ਸੋ ਸਾਰਾ ਸਾਡੇ ਘਰਾਂ 'ਚ ਵੈਲੀ ਦਾਦੇ ਪੜਦਾਦਿਆਂ ਦੀ ਚੀਜ਼ ਪਈ ਹੈ, ਇਹ ਬਿਲਕੁਲ ਠੀਕ ਹੈ, ਆ ਇਹਦੇ ਹਿਸਾਬ ਦੇ ਨਾਲ ਪੜ੍ਹੀਏ ਵੀ ਇਹਦਾ ਪਵਨ ਦੇ ਨਾਣੇ ਨੂੰ ਪਹਿਲਾਂ ਤਾਂ ਔਂਕੜ ਆਪਣੇ ਅੰਦਰ ਬਿਠਾਲਣਾ ਹੈ, ਸ਼ਲੋਕ ਇਹਦੇ ਬੜੇ ਅਜੀਬ ਮਤਲਬ ਨੇ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹਾਤੋ ਦੇਵਸ ਰਾਤੇ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰੇ ਜਿੰਨੀ ਨਾਮ ਦਿਆਇਆ ਗੈ ਮਸਕਤੇ। से काले नानक ते मुख उजले केती छूटी नाले। ऐदा पढ़न ना कुछ मिलिया है कि भोग वेले खरे किन्नी वारी ये श्लोक दबा दब कुरली करके सुटिया जा रहा। भोग पा जी श्लोक पढ़ो जी हुण ओ भी चार साल आ देखो एडा वड्डे ज्ञान नू कबीर साहब कहंदे है अजीब हालत देखी है कि हीरे विशे पे है जमीन ते हीरे जवाहरात ओदे उत्तों दी बूट पा के लंघ जांदे जुत्तियां पा के लंघ जांदे ना ओ फिर जांदे जांदे थुक दे भी है पान मूह च है थुक दे भी हीरियां ते नाले ओदे उत्तों दी जुत्तियां पा के तुरी जांदे। ओ कहंदे एदा ही ब्रह्म ज्ञान पोथी दा ज्ञान ऐसा है जेडे के कुरली करके पाठ ही करी जांदे है। पाठ करना की है जुत्तियां पा के इस ज्ञान दे उत्तों दी तुरना कबीर साहब लिख रहे इहदे लई मब्बे दा हुक्म है समझे सूझे पढ़ पढ़ बूझे अंतर रंतरे गुर का शब्द रतन है हीरे जित जड़ाओ। एक रतन हुंदा वड्डा सारा पत्थर ओहदे आले दुआले छोटे छोटे हीरे लाए हुंदे आ सियारियां बियारियां औंकड़े नाल हीरे लगे। एक एडा वड्डा गुर का शब्द रतन है हीरे जित जड़ाओ इस करके ऐसी एक एक लफ्ज भेद है इहदा इहदे उत्तों दी जुत्तियां पा के ना लंघो इस ज्ञान दे उत्तों दी। अपने पाठ कर रहे हो तुसी सारा भी इन्ने च जरूर इन्ने पत्थरे पढ़ने हैं और इन्ने चिकर च खंड पाठ का भोग पै जाना चाहिए तुहाडियां अपनी रस्मां बेअदबी है बाणी दी। इहनू ध्यान ना राम ना पढ़ो प्यार दे नाल जो बाबे नानक दा हुक्म है समझे सूझे पढ़े पढ़े बूझे अंत निरंतरे साचा खड़ा हो जाएगा जे तेनू बाणी नू समझ गया। ते आओ पहला लफ्ज समझिए असीं पवन पवन दे नाणे नू औंकर है पवन साडा वाहे है। श्लोक च पहला गुरमंत्र दिता उन्हां ने अगे गुरु है वो पावन गुरु ए वाहे गुरु ए असी साढ़े कोल टाइम नहीं है असी डिटेल च इहदियां टेपां कर चुके हाँ वो तो समझ लो पर पहला गुरमंत्र दिता है परमेश्वर का नाम है पावन की है सुन स्वामी और सीधा ने पुछया सुन तेरा कवन गुरु जिसका तू चेला ना कवन मूल ए सिद्ध गोश की लाइन सानू समझ समझ के फिर दा भेद खुलेगा। सिद्धा ने पूछा कवन मूल कवन मत बेला ते कवन गुरु जिसका तू चेला। बाबे ने क्या पावन आरंभ कहना मैं ऑक्सीजन अंदर खिंचदा वाहे अंदर खिंचदा पावन आरंभ और मैं जिदा अकाल पुरख ने मैंने मत भेजी है बाणी की ओर मुताबिक भजन करदा पवन गुरु पवन आरंभ सतगुर मत बेला आ गया सतगुर जेड़ा बाबे नानक का भी सतगुर से पवन आरंभ सतगुर मत बेला वो जेड़ा शब्द है वो मेरा नाल दस भी गया उन शब्द जिदा इतने दसिया शब्द गुरु जेड़ा गुरु गुरु जपता है ओदी धुन च मैं अपनी सुरत रखदा ते मैं भगत बन जाना चेले मैंने भगत चेला चेला बाणी च सिद्धा साधा के चेले होंदे सी जोगियां दे महाराज ने लफ्ज़ ओह रखिया पर वराया भगत ते इस करके चेला है भगत तो शब्द गुरु सुरते तुने चेला मैं इदा भगती करदा हाँ मैं ऑक्सीजन अंदर खिंचदा हाँ वाहे वाहे दे स्पैलिंग ही ऐसी है टेक्निकल बनतर है वाहे दी ऐसी है भी वाह ताल जाके हिरदे तक सह खिंचना असी उस वेले ढिड फुलेगा पूरा सह अंदर पूरी ऑक्सीजन खिंच के इनू फिर कार्बन डाइऑक्साइड बन ली टाइम दा थोड़ा जहा उतों बाद अनलोड जदों हो जाए ऑक्सीजन अंदर उतों गुरु कह के बाहर कढ़ो और गुरु दे नाल जुबान ते रड़क वजेगी गुर दी रारे दी इस करके ऐसा साइंटिफिक बैलेंस मंत्र है जिहड़ा स्वामी रामाकिशन परमहंस नू इत्थे हुणे ही सरदार हुकम सिंह असी सारे गए असी हैरान रह गए कहते अरे सरदार लोगो आपको इतनी दूर आने की क्या जरूरत है हमारे स्वामी जी ने अखीरले दमों में आपका वाहेगुरु गुरुमंत्र ही अभ्यास किया था उनको ये मोस्ट साइंटिफिक बैलेंस मंत्र दुनिया में जो अब तक पहले नहीं था उनको आया और वो जो यही अभ्यास करते करते आगे चले गए।
ਆ ਹੁਣ ਦੀਆਂ ਮਿਸਾਲਾਂ ਉਹ ਸਭ ਤੋਂ ਵੱਡਾ ਉਹ ਸੈਂਟਰ ਅਮੈਰੀਕਾ 'ਚ ਵੀ ਸਾਰੇ ਸਵਾਮੀ ਰਾਮਾਕ੍ਰਿਸ਼ਨ ਪਰਮਹੰਸ ਉਹਦੇ ਉਹਨਾਂ ਨਾਲ ਹੀ ਤਾਂ ਜਪਿਆ। ਇਸ ਕਰਕੇ ਜਿਹੜਾ ਇਹ ਗੁਰਮੰਤਰ ਹੈ ਇਹ ਮੋਸਟ ਸੈਂਟੀਫਿਕ ਬੈਲੈਂਸਡ ਹੈ। ਜਿੱਦਾਂ ਬਾਬਾ ਲਿਖਦਾ ਹੈ ਉੱਦਾਂ ਅਸੀਂ ਜਪਣਾ ਹੈ। ਇੱਕੇ ਆਖਿਆ ਖੈ ਸਬਦ ਪਾਖੈ ਅਰਦ ਉਰਦ ਦੇਨ ਰਾਤੇ ਵਾਹੇ ਅੰਦਰ ਖਿੱਚਣੀ ਹੈ। ਔਰ ਵਾਹੇ ਕਬੀਰ ਸਾਹਿਬ ਨੇ ਸਾਫ਼ ਹੀ ਕਰ ਦਿੱਤਾ ਵੀ ਇਹ ਪਾਵਨ ਹੈ। ਉਹ ਕਹਿੰਦੇ ਵਾਹੇ ਵਾਹੇ ਪਾਵਨ ਹੈ। ਉਹਦੇ ਭਜਨਾਂ 'ਚੋਂ ਅਸੀਂ ਸਾਬਤ ਕੀਤਾ ਹੈ ਸਾਰੇ ਉਹਦੇ ਸ਼ਬਦਾਂ 'ਚੋਂ ਵੀ ਵਾਹੇ ਪਾਵਨ ਨੂੰ ਉਹਨੇ ਕਿਹਾ। ਔਰ ਸਾਡੇ ਪੰਜਾਬ 'ਚ ਸਿੱਧਾ ਜਿਹਾ ਹੋ ਜਾਂਦਾ ਸੀ ਯਾਰ ਤੈਨੂੰ ਵਾਈ ਤਾਂ ਨਹੀਂ ਹੋ ਗਈ। ਉਹ ਵਾਹੇ ਹੈ, ਵਾਈ ਹੁੰਦੀ ਹੈ ਅੰਦਰ ਹਵਾ ਖੜੀ ਗੈਸ ਪੈਦਾ ਹੋ ਜਾਣੀ ਯਾਰ ਮੈਨੂੰ ਹੋਰੀ ਵਾਈ ਹੋਈ ਹੈ। ਇਹ ਵਾਈ ਵੀ ਵਾਹੇ ਤੋਂ ਹੀ ਹੈ। ਵਾਹੇ ਦਾ ਮਤਲਬ ਹੀ ਹੈ ਹਵਾ ਜਿਹੜੀ ਪਹਿਲਾਂ ਅੰਦਰ ਖਿੱਚਣੀ ਅਸੀਂ ਤੋ ਵਾਹੇ ਅੰਦਰ ਖਿੱਚਣਾ ਹੈ। ਗੁਰੂ ਸ਼ਬਦ ਸਪਸ਼ਟ ਦਿੱਤਾ ਹੈ ਤਾਂ ਪਵਨ ਦੇ ਨਾਂ ਨੇ ਇਹਨੂੰ ਫੁੱਲ ਸਟਾਪ ਆ ਗਏ ਮਹਾਰਾਜ। ਪਵਨ ਗੁਰੂ ਇਕੱਠਾ ਲਫ਼ਜ਼ ਨਹੀਂ ਹੈ, ਪਵਨ ਦੇ ਨਾਂ ਨੇ ਇਹਨੂੰ ਔਂਕੜ ਹੈ। ਇਹ ਜਿਹੜਾ ਔਂਕੜ ਹੈ ਕਿਤੇ ਹਾਈਲਾਈਟਿੰਗ ਦਾ ਕੰਮ ਕਰਦਾ, ਕਿਤੇ ਫੁੱਲ ਸਟਾਪ ਦਾ ਕੰਮ ਕਰਦਾ, ਕਿਸੇ ਵੇਲੇ ਗਾਉਣ ਵੇਲੇ ਟਿਊਨ ਨੂੰ ਸੈੱਟ ਕਰਦਾ ਹੈ, ਕਿਸੇ ਵੇਲੇ ਇਹਦੇ ਇੰਨੇ ਫੰਕਸ਼ਨ ਹੈ। ਇਹ ਕਿਸੇ ਵੇਲੇ ਸੱਚਾ ਅੰਦਰਲਾ ਔਰ ਸਾ ਇਹ ਐਡੀ ਵੱਡੀ ਚੀਜ਼ ਹੈ ਇਹਦੇ ਅਸੀਂ ਗੁਣ ਲੱਭੀ ਆ ਰਹੇ ਹਾਂ ਪਰ ਅਸੀਂ ਗਰਕਦੇ ਹੀ ਜਾਂਦੇ ਹਾਂ ਵੀ ਕਮਾਲ ਹੈ ਇਹ ਔਂਕੜ, ਅਸੀਂ ਉਹ ਰਿਕਾਰਡ ਕਰਾਈ ਜਾ ਰਹੇ ਹਾਂ। ਇਸ ਕਰਕੇ ਪਾਵਨ ਦੇ ਨਾਂ ਨੇ ਇਹਨੂੰ ਔਂਕੜ ਹੈ। ਕਦੀ ਕਿਸੇ ਨਾਲ ਵਿਚਾਰ ਕੀਤੀ ਦੇ ਸਲੋਕ ਪੜ੍ਹਨ 'ਤੇ ਜ਼ੋਰ ਸਾਰਾ ਵੀ ਸਾਡਾ ਕੀ ਖਜ਼ਾਨਾ ਹੈ। ਹੁਣ ਹੀਰੇ ਜਵਾਹਰਾਤ ਨਿਕਲ ਰਹੇ ਇੱਕ ਇੱਕ ਲਫ਼ਜ਼ ਦੇ ਵਿੱਚ। ਪਾਵਣ ਗੁਰੂ ਗਾਂ ਪਾਣੀ ਹੈ, ਪਾਣੀ ਪਿਤਾ ਹੈ ਜਗਤ ਦਾ, ਪਾਣੀ ਤਾਂ ਹੈ ਹੀ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਇਹ ਪਾਣੀ ਹੀ ਹੈ, ਧਰਤੀ ਸਾਡੀ ਮਾਤਾ ਉਹਦੇ 'ਚ ਉੱਗਦੀ ਹੈ, ਕੋਈ ਐਡਾ ਮੁਸ਼ਕਿਲ ਲਫ਼ਜ਼ ਨਹੀਂ ਹੈ। ਧਰਤੀ ਮਾਤਾ ਇਹ ਕਹਿੰਦੇ ਜੀ ਆ ਫਲਾਂ ਜੀ, ਕੋਈ ਨਹੀਂ ਸਮਝਦਾ ਵੀ ਸਾਡਾ ਗੁਰਮੰਤਰ ਪਹਿਲਾਂ ਹੀ ਦੇ ਦਿੱਤਾ। ਤੋ ਪਵਨ ਗੁਰੂ ਅੱਗੇ ਪਾਣੀ ਆ ਗਿਆ, ਪਿਤਾ ਮਾਤਾ, ਧਰਤੀ ਮਾਤਾ ਹੈ ਇਹਦੇ 'ਚੋਂ ਸਭ ਕੁਛ ਹੀ ਨਿਕਲਦਾ ਹੈ। ਬਾਕੀ ਪਿਤਾ ਪਾਣੀ ਹੈ ਉਹਦੇ ਥਾਂ ਥਾਣੀ ਜਾ ਕੇ ਜੜ੍ਹਾਂ ਥਾਣੀ ਸਾਰੀ ਵੈਜੀਟੇਸ਼ਨ ਪਹਿਲਾਂ ਪਾਣੀ ਜੀਉ ਹੈ। ਇਸ ਕਰਕੇ ਔਰ ਇਹ ਧਰਤੀ ਤੋਂ ਪਹਿਲਾਂ ਤਾਂ ਲਿਖਿਆ ਹੈ ਵੀ ਸਾਡੀ ਬਾਣੀ 'ਚ ਆਪ ਹੀ ਬਾਬਾ ਨਾਨਕ ਲਿਖਦਾ ਸੱਚ ਤੇ ਪਵਨਾ ਪਿਆ ਪਵਨੇ ਤੇ ਜਲ ਹੋਇਆ। ਪਹਿਲਾਂ ਹਵਾ ਬਣ, ਪਹਿਲਾਂ ਸੱਚ ਸੀ, ਗੁਰਮੰਤਰ ਹੀ ਗੁਰਮੰਤਰ ਸੀ, ਉੱਥੋਂ ਪਹਿਲਾਂ ਫਿਰ ਉਹਨੇ ਹਵਾ ਬਣਾਈ, ਫਿਰ ਉਹਨੇ ਪਾਣੀ ਬਣਾਇਆ। ਉਸੇ ਤਰਕੀਬ ਨਾਲ ਹੈ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਾਤ। ਮਹਾਤ ਦਾ ਮਤਲਬ ਹੈ ਮਹਾਤਮ, ਸਭ ਤੋਂ ਜ਼ਿਆਦਾ ਪਹਿਲੇ ਗੁਰਮੰਤ ਪਰਮੇਸ਼ਰ ਦੇ ਨਾਮ ਦਾ ਹੀ ਹੈ ਮਹਾਤਮ। ਮਹਾਤ ਕੀ ਕਹਿੰਦੇ ਆ ਵੀ ਧਰ, ਕਿਉਂਕਿ ਸਾਹਮਣੇ ਜੋ ਚੀਜ਼ ਹੋ ਰਹੀ ਸੀ ਨਾ ਸਾਰੀ ਦੁਨੀਆਂ ਚੱਲ ਸਕਦਾ ਉਹ ਸਾਰੀ ਧਰਤੀ ਨੂੰ ਪੂਜੀ ਜਾਂਦੀ ਸੀ ਧਰਤੀ ਮਾਤਾ, ਧਰਤੀ ਮਾਤਾ ਧਰਤ ਨੂੰ ਮਹੱਤ ਦੇ ਰਹੇ ਸੀ। ਮਹਾਤਮ ਸਾਰਾ ਹੀ ਇੰਡੀਆ ਦੇ ਵਿੱਚ ਸਾਡੇ ਹਿੰਦੂਇਜ਼ਮ ਦੇ ਵਿੱਚ ਧਰਤੀ ਨੂੰ ਦਿੱਤਾ ਜਾਂਦਾ ਹੈ। ਕਦੀ ਰਮਾਇਣ ਦੇਖੋ 12 ਸਾਲ ਬਨਵਾਸ ਕਰ ਆਉਣ ਤੋਂ ਬਾਅਦ ਔਰ ਜਾਣ ਵੇਲੇ ਵੀ ਉਹ ਆਪਣੀ ਧਰਤੀ ਦੀ ਮਿੱਟੀ ਲੈ ਗਏ ਸੀ ਔਰ ਜਦੋਂ ਵਾਪਸ ਆਏ ਆ ਫਿਰ ਧਰਤੀ ਨੂੰ ਨਮਸਕਾਰ ਕਰਦੇ। ਅਸੀਂ ਤੁਹਾਡੀ ਧਰਤੀ ਨੂੰ ਕੋਈ ਨਮਸਕਾਰ ਨਹੀਂ ਕਰਨਾ, ਧਰਤੀ ਦੇ ਕੇ ਤੱਤ ਹੈ ਉਹ ਸਾਰਾ ਉਹਨੂੰ ਪੂਜੀ ਜਾਂਦੇ ਧਰਤੀ ਮਾਤਾ। ਸਾਡੇ ਲਈ ਧਰਤੀ ਧੁਰਤੀ ਕੋਈ ਮਾਤਾ ਪਿਤਾ ਸਾਰਾ ਕੁਛ ਇਹਦੇ ਪਾਣੀ ਹੈ ਪਿਤਾ, ਕਿਉਂਕਿ ਪਾਣੀ ਵੀ ਪਹਿਲਾਂ ਜੀਵ ਸਾਨੂੰ ਵੈਜੀਟੇਸ਼ਨ ਪੈਦਾ ਹੁੰਦੀ ਆ। ਬਾਕੀ ਇਹ ਚੀਜ਼ਾਂ ਸਾਡੇ ਕੋਲ ਪੂਜਣ ਯੋਗ ਜਾਂ ਕੋਈ ਚੀਜ਼ ਨਹੀਂ, ਮਹੱਤਤਾ ਕਾਹਦੀ ਹੈ? ਗੁਰਮੰਤਰ ਦੀ, ਪਰਮੇਸ਼ਰ ਦੇ ਨਾਮ ਦੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹਾਤੋ, ਮਹੱਤ ਨਹੀਂ ਹੈ ਮਹਾਤੋ, ਔਂਕੜ ਬੁਲਾਉਣਾ ਹੈ। ਦੇਵਸ ਰਾਤੇ ਦੋਏ ਦਾਈ ਦਾਇਆ ਖੇਲ ਸਾਗਲ ਜਗਤੇ। ਦਿਨ ਬਣਦਾ ਰਾਤ ਆਤੀ ਹੈ, ਦਿਨ ਜਾਤਾ ਹੈ ਜੂੰ ਸਾਰਾ ਜੀਵਨ ਜਾਤਾ ਹੈ। ਰਾਤ ਆਉਂਦੀ ਹੈ ਦਿਨ ਆਉਂਦੀ ਹੈ ਚ ਸਾਰਾ ਜੱਗ ਖੇਲ ਰਿਹਾ ਹੈ, ਕੋਈ ਦਾਨ ਉਹ ਸਾਰਾ। ਲੇਕਿਨ ਇਸ ਖੇਲ ਦੇ ਵਿੱਚ ਕੋਈ ਐਸਾ ਕੰਮ ਕਰ ਜਾਂਦਾ ਹੈ ਛੁੱਟਣ ਵਾਲਾ ਅਤੇ ਬਾਕੀ ਕੰਮ ਵੱਜਣ ਵਾਲੇ ਕਰੀ ਜਾਂਦੇ। ਸਾਰੀਆਂ 84 ਲੱਖ ਜੂਨਾਂ ਵੱਜਣ ਨੂੰ ਹੈ ਭੋਗਣ ਨੂੰ ਹੈ, ਇੱਕ ਮਾਨਸ ਜਨਮ ਵੀ ਹੈ ਜਿਹੜਾ ਛੁੱਟਣ ਲਈ ਹੈ। ਇਹਦੇ ਵਿੱਚ ਵੀ ਇਹ ਬਝਾਉਣ ਵਾਲਾ ਹੀ ਕੰਮ ਕਰਦਾ ਵੀ ਮੈਂ ਛੁੱਟਣਾ ਨਹੀਂ, ਮੈਨੂੰ ਮੇਰਾ ਨਹੀਂ ਜੀ ਕਰਦਾ ਛੁੱਟਣ ਨੂੰ, ਮੈਂ ਇੱਦਾਂ ਹੀ ਰਹਿਣਾ ਕਰਮਕਾਂਡ ਦਾ ਗੁਲਾਮ। ਉਹ ਕੰਮ ਨਹੀਂ ਕਰਦਾ ਜਿਹਦੇ ਨਾਲ ਛੁੱਟ ਜਾਏ, ਉਹ ਕੰਮ ਕਰਦਾ ਹੈ ਜਿਹਦੇ ਨਾਲ ਬੱਝ ਜਾਏ। ਛੂਟਣ ਕੀ ਫਾਸਨ ਕੀ ਬਿਦ, ਸਭ ਹੀ ਜਾਣੇ ਛੂਟਣ ਕੀ ਬਿਦ ਕੋਈ। ਇਸ ਕਰਕੇ ਇਸ ਦਿਵਸ ਰਾਜ ਜਿਹੜਾ ਖੇਲ ਚੱਲ ਰਿਹਾ ਇਹਦੇ ਵਿੱਚ ਦੋ ਕੈਟਾਗਰੀਆਂ ਦੱਸੀਆਂ ਮਹਾਰਾਜ ਨੇ ਇਸ ਸਲੋਕ 'ਚ, ਇੱਕ ਤਾਂ ਕਰਮਕਾਂਡੀ, ਇੱਕ ਭਗਤ ਜਨ। ਕਰਮਕਾਂਡੀ ਜਿਹੜੇ ਹੈ ਉਹਨਾਂ ਨੂੰ ਲਿਖਿਆ ਚੰਗਿਆਈਆਂ ਬੁਰਿਆਈਆਂ, ਅਤੇ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨੂੰ ਲਿਖਿਆ ਧਰਮ, ਧਰਮੀ ਬੰਦੇ। ਉਹ ਧਰਮ ਤਾਂ ਹਦੂਰ ਲੈ ਜੂਗਾ, ਬਾਕੀ ਜਿਹੜੇ ਚੰਗਿਆਈਆਂ ਬੁਰਿਆਈਆਂ ਵਾਲੇ ਵਾਚੇ ਜਾਣਗੇ, ਦੇ ਵਿਲ ਬੀ ਐਗਜ਼ਾਮਿਨਡ ਦੇਅਰ। ਇਹ ਧਰਮ ਰਾਜ ਦੇ ਜਾਂਦੇ ਆ ਸਾਰੇ, ਜੋ ਜਿੰਨੇ ਵੀ ਇਹ ਕਰਮਕਾਂਡੀ ਹੈ ਉਹਨਾਂ ਦੀ ਪੇਸ਼ੀ ਪੈਂਦੀ ਹੈ। ਨਾਮ ਜਪਣ ਵਾਲਿਆਂ ਨੂੰ ਬੁਲਾ ਨਹੀਂ ਸਕਦਾ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਲੇਖਾ ਪੜ੍ਹਿਆ ਹਰ ਨਾਮ ਫਿਰ ਲੇਖ ਨਾ ਹੋਏ, ਪੁੱਛ ਨਾ ਸਕੇ ਕੋਏ ਹਰ ਦਰ ਸਦ ਟੋਏ। ਮਤਲਬ ਉਹ ਲੇਖ ਉਹਨਾਂ ਦੇ, ਉਹਨਾਂ ਦਾ ਰਾਸਤਾ ਮਰਨ ਤੋਂ ਬਾਅਦ ਹੋਰ ਹੈ। ਔਰ ਚੰਗਿਆਈਆਂ ਬੁਰਿਆਈਆਂ ਵਾਲੇ ਇਹ ਵਾਚੇ ਜਾਣਗੇ, ਦੇ ਵਿਲ ਬੀ ਐਗਜ਼ਾਮਿਨ ਦੇਅਰ, ਉੱਥੇ ਵਾਜਾਂ ਪੈਣਗੀਆਂ। ਜੇ ਕਿਸੇ ਦੇ ਕਰਮਕਾਂਡ ਦੀ ਬਾਕੀ ਵੀ ਰਹਿੰਦੀ ਹੈ ਤਾਂ ਵੀ ਉਹਨੂੰ ਦੇਣਗੇ ਵੀ ਜਾ ਭਾਈ ਇਹਨੂੰ ਮਾਨਸ ਜਿਹੜਾ ਮੁੜ ਕੇ ਦਿਓ, ਇਹਦੀ ਬਾਕੀ ਕਰਮ ਰਹਿੰਦੇ। ਇਹ ਸਾਰਾ ਹੀ ਉਸ ਕੰਟਰੋਲ ਰੂਮ 'ਚ ਹੋ ਰਿਹਾ ਹੈ। ਅਸੀਂ ਧਰਮ ਰਾਜ ਦੀ ਕਚਹਿਰੀ ਜਾਂ ਸਾਰੇ ਨੂੰ ਕੰਟਰੋਲ ਰੂਮ ਕਹਿੰਦੇ, ਕਿਉਂਕਿ ਰਾਕਟ ਉੱਤੇ ਫਿਰ ਰਹੇ ਨੇ ਸਾਰੇ, ਉਹਦਾ ਕੰਟਰੋਲ ਰੂਮ ਇੱਥੇ ਆ ਹੋਸਟਲ ਲੱਗੇ ਜੇ ਹੈ, ਉਹ ਥੱਲੇ ਬੈਠੇ ਸਾਰੇ ਰਾਕਟ ਵਾਲੇ ਜਾਂਦੇ। ਇਸ ਤਰ੍ਹਾਂ ਉਹ ਜਿਹੜਾ ਕੰਟਰੋਲ ਰੂਮ ਹੈ ਉਹ ਸਭ ਰੂਹਾਂ ਉਹਦੇ ਕਾਬੂ ਹੈ, ਸਭ ਉਹ ਘੁਮਾ ਰਿਹਾ, ਉਹ ਕੰਟਰੋਲ ਰੂਮ ਹੈ। ਨਾਲ ਉਹ ਟਰਾਂਜੀਸ਼ਨ ਕੈਂਪ ਹੈ, ਰੂਹਾਂ ਆਉਂਦੀਆਂ ਉਹਨਾਂ ਨੂੰ ਜਿਹੜੇ ਨਾਮ ਜਪਣ ਵਾਲੇ, ਬੜਾ ਆਦਰ ਮਿਲਦਾ, ਆਲਾ ਦੁਆਲਾ ਕਮਰੇ ਮਿਲਦੇ, ਸਟੇਅ ਮਿਲਦੀ ਹੈ, ਸਭ ਕੁਛ, ਔਰ ਨਾਲ ਸਭ ਕੁਛ। ਲੇਕਿਨ ਜਿਹੜੇ ਦੂਸਰੇ ਹੁੰਦੇ ਆ ਉਹਨਾਂ ਨੂੰ ਧੱਕੋ ਧੱਕੀ ਦੇ, ਤੇਰੇ ਦੀ ਉੱਥੇ ਪਾਂਚ ਖੜੇ ਆ, ਬੁਰਾ ਹਾਲ ਹੈ, ਔਰ ਚੁਣ ਵੱਖ ਕੱਢੇ ਜਜਮਾਲਿਆ, ਥਾਂ ਨਾ ਪਾਇਨ ਕੂੜਿਆ ਮੂੰਹ ਕਾਲ। ਇਹ ਲਿਖਾਂ ਚੀਜ਼ਾਂ ਆਈਡੀਆਲੋਜੀ ਨਹੀਂ ਹੈ, ਇਹਦੀ ਕਿਰਪਾ ਕਰਕੇ ਕਿਤੇ ਬਾਬੇ ਨਾਨਕ ਨਾਲ ਪੌੜੀਆਂ ਰਚ ਕੇ ਸਾਨੂੰ ਜਗਾਤਾ ਵੀ ਅੱਗਾ ਹੈ। ਤੋ ਉੱਥੇ ਚੁਣ ਵੱਖ ਕੱਢੇ ਜਜਮਾਲਿਆ, ਥਾਂ ਨਾ ਪਾਇਨ ਕੂੜਿਆ, ਔਰ ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਏ ਰੱਤੇ ਸੇ ਜੇਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖੇ ਨਾਮ ਹੈ ਧਰਮ ਬਹਾਲਿਆ। ਉਹਦੀ ਡਿਊਟੀ ਹੈ, ਉਹ ਪੋਸਟ ਹੈ ਵੀ ਤੂੰ ਨਾਮ ਜਪਣ ਵਾਲਿਆਂ ਦਾ ਲੇਖਾ ਖਬਰਦਾਰ ਗਲਤ ਕਰ ਗਿਆ ਤੇ ਬਾਕੀਆਂ ਦਾ ਅਗੜ ਪਿਛੜ ਹੋ ਜਾਏ ਤੇ ਬਿਸ਼ਾ ਕੋਈ ਨਹੀਂ, ਕਿਸ ਕੋਈ ਰੂਹੀ ਕਈ ਵਾਰੀ ਰੂਹਾਂ ਗਲਤ ਚੱਕ ਕੇ ਲੈ ਜਾਂਦੇ ਜਮਦੂਤ, ਉਹ ਕਹਿੰਦੇ ਹੋ ਇਹ ਕਿਹੜੀ ਪਰਸਨੋ ਲਿਆਏ ਤੁਸੀਂ, ਉਹ ਤੇ ਹੋਰ ਸੀ, ਉਹ ਪਿੰਡਾਂ ਸਾਹ ਚ ਕਾਣ ਹਾਲੀ ਤੱਕ ਬੀਤਣੀਆਂ, ਉਹ ਜਾਗ ਪੈਂਦੀ ਮਰ ਜਾਂਦੀ, ਦੂਸਰਾ ਬੰਦਾ ਮਰ ਜਾਂਦਾ। ਇਸ ਕਰਕੇ ਸਾਰਾ ਮਹਿਕਮਾ ਉਹ ਸਾਰਾ ਕੰਟਰੋਲ ਰੂਮ ਹੈ, ਔਰ ਉਹ ਹੈ, ਔਰ ਉਹਦਾ ਉੱਥੇ ਲੇਖਾ ਹੁੰਦਾ, ਸਭ ਕੁਛ ਹੁੰਦਾ, ਇਹ ਜਿਹੜਾ ਉਹ ਹੈ। ਲੇਕਿਨ ਨਾਮ ਜਪਣ ਵਾਲਿਆਂ ਦਾ ਉੱਥੇ ਲੇਖਾ ਨਹੀਂ ਹੋ ਸਕਦਾ, ਇਹ ਅਸੀਂ ਸ਼ਬਦਾਂ 'ਚ ਕੱਢੀ ਆ ਰਹੇ ਹਾਂ। ਤਦ ਇਹ ਕਹਿੰਦੇ ਵਾਚਾ, ਉਹ ਵਾਚਦਾ ਹੈ, ਐਗਜ਼ਾਮਿਨ ਕਰਦਾ ਹੈ, ਤੋ ਚੰਗਿਆਂ ਜਾਂ ਚੰਗਾ ਕੰਮ ਵੀ ਫਸਾਉਣ ਵਾਲਾ ਹੈ, ਮੰਦਾ ਕੰਮ ਵੀ, ਵਤਨ ਦੀ ਸੇਵਾ ਕਰ ਲਓ, ਲੂਲੇ ਲੰਗੜਿਆਂ ਦੀ, ਹਸਪਤਾਲਾਂ, ਸਾਰ ਕੁਛ, ਉਹਦਾ ਫਲ ਭੋਗਣ ਲਈ ਤੁਸੀਂ ਫੇਰ ਆਓਗੇ, ਤੁਸੀਂ ਤਾਂ ਫਸ ਗਏ। ਮਹਾਰਾਜ ਕਹਿੰਦਾ ਹੈ ਨਾਮ ਜਪੋ, ਸਹਿ ਸੁਭਾਏ ਜਿੰਨਾ ਕੁ ਹੁੰਦਾ ਪਾਉਣ, ਜਾਂ ਜੋ ਕੁਛ ਹੁੰਦਾ ਚੰਗਾ ਕੰਮ, ਬੁਰਾ ਕੰਮ ਤਾਂ ਕਰੋ ਹੀ ਨਾ, ਕਿਉਂਕਿ ਨਾਮ ਜਪਣ ਵਾਲਾ ਬੁਰਾ ਕੰਮ ਕਰ ਹੀ ਨਹੀਂ ਸਕਦਾ। ਜੇ ਉਹ ਕਰਦਾ ਤਾਂ ਨਾਮ ਉਹ ਹਿਪੋਕ੍ਰਾਈਟ, ਉਹ ਨਾਮ ਨੂੰ ਐਵੇਂ ਸੰਗੇ ਬੈਠ ਕੇ ਨਾ ਉਹ ਮਖੌਲ ਜਿਹਾ ਕਰ ਰਿਹਾ, ਨਾ ਉਹ ਜਪ ਸਕਦਾ ਹੀ ਹੈ। ਜਿਹੜਾ ਕੋਈ ਜਿਹਦੇ ਕੋਲ ਮੰਦਾ ਕੰਮ ਹੁੰਦਾ ਉਹ ਜਪ ਸਕਦਾ ਹੀ ਨਹੀਂ ਹੈ, ਉਹ ਥੋੜ੍ਹਾ ਚਿਕਰ ਦੁਨੀਆਂ ਦੇ ਦਿਖਾਵੇ ਲਈ ਉੱਧਰ ਉੱਧਰ ਮਸ਼ਹੂਰ ਹੋ ਜੂ ਕਰੂਗਾ, ਲੇਕਿਨ ਉਹ ਜਪ ਨਹੀਂ ਸਕਦਾ। ਇਹ ਕੰਡੀਸ਼ਨ ਹੈ, ਉਹ ਕਦੀ ਝੂਠ ਨਹੀਂ ਲਾ ਸਕੇਗਾ ਘਰ ਬੈਠ ਕੇ, ਕਦੀ ਨਹੀਂ ਉਹ ਨਾਮ ਓਨੈਸਟਲੀ ਜਪੇਗਾ, ਉਹ ਕਪਟੀ ਹੈ। ਇਸ ਕਰਕੇ ਜਿਹੜਾ ਨਾਮ ਜਪਣ ਵਾਲਾ ਕੰਮ ਹੈ, ਨਾਮ ਜਪਣ ਵਾਲਾ ਬੰਦਾ ਹਮੇਸ਼ਾ ਹੀ ਗੁਰੇਜ਼ ਕਰੇਗਾ ਵੀ ਮੈਂ ਇਹ ਕੰਮ ਨਹੀਂ ਕਰਨੇ, ਕਿਉਂਕਿ ਇਹਨਾਂ ਦੇ ਲੇਖਾ ਹੋਣਾ, ਉਹਦੇ ਕੋਲ ਘੱਟ ਤੋਂ ਘੱਟ ਕੰਮ ਹੁੰਦੇ ਆ, ਇਸ ਕਰਕੇ ਉਹ ਫੱਕੜ ਜਿਹਾ ਹੁੰਦਾ, ਉਹਨੂੰ ਕੋਈ ਨਹੀਂ ਹੋਰ, ਕਿਉਂਕਿ ਇੱਕ ਅਸਲ ਕੰਮ ਜਿਹੜਾ ਕਰਨ ਵਾਲਾ ਉਹ ਧਰਮ ਹੈ, ਧਰਮ ਦੇ ਮੰਮੇ ਨੂੰ ਔਂਕੜ, ਉਹ ਹਦੂਰ ਜਾਏਗਾ, ਬਾਕੀ ਵਾਚੇ ਜਾਣਗੇ। ਪਹਿਲਾ ਲਫਦਾ ਵਾਚਾ ਹੈ, ਇਸ ਕਰਕੇ ਚੰਗਿਆਂ ਬੁਰਿਆਂ ਵਾਚੈ ਧਰਮ ਹਦੂਰੇ, ਧਰਮ ਹਦੂ। ਉਹ ਧਰਮ ਕੀ ਹੈ? ਕਾਲ ਯੁਗ ਕਾ ਧਰਮ ਕਹੋ ਤੁਮ ਪਾ
केव छूटे हम छुटका की। हरे हरे जपन जपावो आप हम मांगी भगते एकाकी। इक्के आखे आखे सबद पाखे आरद उरद देन राते। स्नान करे अमृत सरे नावे सागल उद्दम में उद्दम पला। हरे का नाम जपो जिया सदा उद्दम करे स्नान करे अमृत सरे नावे। उपदेश गुरु हरे हरे जप जप सबे केल वेख पाप दोख लह जा। फिरे चढ़ाए देवस गोर बाणी गावे बहनिया उठ दिया हरे नाम ते आवे। बाणी गुरु गुरु बाणी गुरु गुरु आन देन गावे एको नाम। फिर चढ़ा देवस गुरबाणी गावे बहनिया
ਉੱਠਦੇ ਆ
ਹਰੇ ਨਾਮ ਤੇ ਆ
ਜੋ
ਸਾਸੇ ਗੇਰਾ ਸੇ ਤੇ ਆਏ ਮੇਰਾ ਹਰੇ ਹਰੇ ਸੋ ਗੁਰ ਸਿੱਖ ਗੁਰੂ ਮਨੇ ਪਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾ
ਜਨ
ਨਾਨਕ ਤੁਰੇ ਮੰਗੇ ਤਿਸ ਗੁਰ ਸਿੱਖ ਜੋ ਆਪੇ ਜਪੈ ਅਵਰਹਿ ਨਾਮ ਜਪਾਵੈ ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਸਾਬਤ ਸੂਰਤ ਦਸ ਤਾਰ ਸੇਰਾ ਜਨ ਨਾਨਕ ਤੂੜੇ ਮੰਗੇ ਤਿਸ ਗੁਰ ਸਿੱਖ ਜੋ ਆਪੇ ਜਪੈ ਅਵਰਹਿ ਨਾਮ ਜਪਾ ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੂਹੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀਓ
ਆ ਵਾਹਿਗੁਰੂ 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 ਗੁਰਮੰਤਰ ਰੂਪੀ ਪੈਰ ਫੜ ਰਿਹਾ ਦਸਮ ਪਾਤਸ਼ਾਹ
ਪਾਏ ਗਏ ਜਬ ਤੇ ਤੁਮ ਤਬ ਤੇ ਕੋ ਆਖ ਤਰੇ ਨਹੀਂ
ਮੈਂ ਨੀ ਕਿਸੇ ਨੂੰ ਅੱਖ ਥੱਲੇ ਲਿਆਉਂਦਾ ਹੁਣ ਮੈਨੂੰ ਆਹ ਗੁਰਮੰਤਰ ਐਡਾ ਵੱਡਾ ਮਿਲ ਗਿਆ ਇਹੋ ਰੱਬ ਦੇ ਪੈਰ ਹੈ
ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭ ਹੈ ਬਾਹ ਭੇਦ ਕਹੈ ਹਮ ਏਕ ਨਾ ਜਾਣਿਓ ਸਾਰੀ ਅਸ ਪਾਨ ਕਿਰਪਾ ਤੁਮਰੀ ਕਰੇ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ
ਪਾਤਸ਼ਾਹੀ ਦਸਵੀਂ ਕਹਿੰਦੀ ਮੈਂ ਕ੍ਰਿਸ਼ਨ ਵਾਂਗੂ ਮੈਂ ਨਹੀਂ ਕਰਨੀ ਜਿੱਦਾਂ ਗੀਤ ਬੜੇ ਸਾਰੇ ਗੀਤਾ ਸ਼ਾਸਤਰ ਸਭ ਪੜ੍ਹਾਏ ਸੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਉਹ ਕਹਿੰਦੇ ਕ੍ਰਿਸ਼ਨ ਗੀਤਾ ਲਿਖਣ ਵਿੱਚ ਆਪ ਹੀ ਰੱਬ ਬਣ ਗਿਆ ਮੈਂ ਅਰਜਨ ਮੈਂ ਹੀ ਹੈ ਆਦੇਖ ਮੈਂ ਹੀ ਹਰ ਜੱਗ ਚ ਆਉਣਾ ਮੈਂ ਹੀ ਕਰਦਾ ਉੱਧਰ ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਪੜਦਾਦੇ ਦੀ ਬਾਣੀ ਪੜਦਾਦੇ ਤਾਂ ਸਾਡੇ ਸਾਰੇ ਸਿੱਖਾਂ ਦੇ ਵੀ ਹੈ ਪਰ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਗਾਂ ਗੁਰੂ ਅਰਜਨ ਗੁਰੂ ਅਰਜਨ ਦਾ ਪੁੱਤਰ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਦਾ ਪੁੱਤਰ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੁਰੂ ਰਾਮਦਾਸ ਸਾਹਿਬ ਲਿਖਦੇ ਕ੍ਰਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੇ ਸੰਸਾਰ ਉਹ ਹੁਣ ਵੀ ਆ ਰਿਹਾ ਉਹਦੀ ਮੁਕਤੀ ਨਹੀਂ ਹੋਈ ਮੁਕਤੀ ਨੂੰ ਉਹ ਸਮਝ ਗਿਆ ਸੀ ਗੀਤਾ 'ਚ ਪਰ ਮੁਕਤੀ ਉਹਦੀ ਨਹੀਂ ਹੋਈ ਬਾਣੀ ਕਹਿੰਦੀ ਹੈ ਕ੍ਰਿਸ਼ਨ ਸਦਾ ਅਵਤਾਰੀ ਰੂਦਾ ਅਵਤਾਰ ਕਹਿੰਦੇ ਆਉਣ ਜਾਣ ਨੂੰ ਇਹ ਅਵਤਾਰ ਕੋਈ ਦਰਜਾ ਨਹੀਂ ਹੈ ਜਿਹੜਾ ਸਾਡੇ ਗੁਰੂਆਂ ਨੂੰ ਵੀ ਦੇ ਰਿਹਾ ਭਾਈ ਵੀਰ ਸਿੰਘ ਜੀ ਇਹ ਗੌਰ ਅਵਤਾਰ ਸੀ ਉਹ ਆਉਂਦੇ ਜਾਂਦੇ ਕਿਤੇ ਉਹਦੇ ਨਾਲ ਜਨਮ ਮਰਨ ਮੁੱਕੇ ਆ ਭਾਈ ਵੀਰ ਸਿੰਘ ਜੀ ਲਿਖਦੇ ਸਾਡੇ ਗੁਰੂ ਗੌਰ ਅਵਤਾਰ ਸੀ ਉਹ ਕਿਉਂ ਇਹਨਾਂ ਨੇ ਜਨਮ ਮਰਨ 'ਚ ਪਾ ਰਹੇ ਉਹਦਾ ਦਰਜਾ ਕਿਉਂ ਘਟਾ ਰਹੇ ਅਵਤਾਰ ਮੈਨੇ ਆ ਬਾਣੀ 'ਚ ਆਉਣਾ ਜਾਣਾ ਵੀ ਉਹਨਾਂ ਦਾ ਮੁਕਤੀ ਨਹੀਂ ਹੁੰਦੀ ਇਸ ਕਰਕੇ ਇਹ ਆਪਣੇ ਚਮਤਕਾਰਾਂ ਲਿਖਦੇ ਗੁਰ ਅਵਤਾਰ ਸੀ ਅਵਤਾਰ ਨਹੀਂ ਸੀ ਅਵਤਾਰ ਤੇ ਲਫ਼ਜ਼ ਹੀ ਐਸਾ ਹੈ ਵੀ ਮੁਕਤੀ ਨਹੀਂ ਹੈ ਕ੍ਰਿਸ਼ਨ ਸਦਾ ਅਵਤਾਰੀ ਰੂਤਾ ਆਉਂਦਾ ਜਾਂਦਾ ਰਹਿੰਦਾ ਉਹਦੀ ਮੁਕਤੀ ਨੂੰ ਬੜਾ ਭਰ ਗਿਆ ਨਹੀਂ ਉਹ ਕ੍ਰਿਸ਼ਨ ਸਦਾ ਤਦੇ ਇਹੋ ਜਿਹੀ ਬਾਣੀ ਬਾਹਰ ਆਈ ਸੀ ਹਜ਼ਾਰਾਂ ਹਿੰਦੂ ਸਿੱਖ ਬਣ ਗਏ ਸੀ ਇਸ ਨਾਲ ਭਗਤੀ ਮਾਰਗ ਤੇ ਆ ਗਏ ਸੀ ਵੀ ਇਹ ਕ੍ਰਿਸ਼ਨ ਨੂੰ ਛੱਡੀਏ ਭਾਈ ਪੂਜਣਾ ਬਾਅਦ ਚ ਬਾਣੀ ਲਿਆ ਕ੍ਰਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੇ ਸੰਸਾਰਾ ਉਹਦੇ ਮਹਾਰਾਜ ਨਾ ਜਿੱਥੇ ਇੱਕ ਨਾ ਨੂੰ ਤੂੰ ਮੇਲ ਲੈ ਕੱਪ ਤੂੰ ਖੁਆਇਆ ਖੁੰਝਾਈ ਦਿੱਤੀ ਸੀ ਗੀਤਾ ਦੇ ਵਿੱਚ ਉਹ ਸਾਫ਼ ਲਿਖ ਰਹੇ ਅਰਜਨ ਮੈਂ ਹੋਈ ਹਾਂ ਸਭ ਕੁਛ ਮੈਂ ਹੋਈ ਆਉਣਾ ਹਰ ਵਾਰੀ ਇਸੇ ਕਰਕੇ ਉਹ ਕਹਿੰਦਾ ਦਸਮ ਪਾਤਸ਼ਾਹ ਕਹਿੰਦੇ ਮੈਂ ਨਹੀਂ ਕਰਨੀ ਮੈਂ ਤੈਨੂੰ ਬਖਾਨਣਾ ਮੈਂ ਤੋਹੇ ਬਖਾਨਿਆ ਮੈਂ ਨਹੀਂ ਕਰਨੀ ਤਾਂ ਇਹ ਆਇਆ ਔਰ ਸਾਰੀ ਸਪਾਨ ਅਕਾਲ ਪੁਰਖ ਹੈ ਸਾਰੀ ਔਰ ਉਹ ਵੀ ਮੈਂ ਤੇਰੀ ਕਿਰਪਾ ਕਰਕੇ ਮੈਂ ਤੇਰਾ ਨਾਮ ਜਪ ਸਕਦਾ ਤੂੰ ਕਹਿ ਉਹਨੇ ਲਿਖੇ ਸਫ਼ੇ ਪੇ ਤੂੰ ਹੀ ਮੈਂ ਹੀ ਨਹੀਂ ਲਿਖਿਆ ਇਹ ਉਸ ਦੇ ਉੱਤੇ ਹੈ ਸਵੱਈਆ ਔਰ ਪੁਰਾਤਨ ਸਿੰਘ ਨੂੰ ਯਾਦ ਰੱਖਦੇ ਸੀ ਇਸ ਸਵੱਈਏ ਨੂੰ ਭਾਈ ਕੋਈ ਬੇਦ ਕਤੇਬ ਤੇ ਰਹੇ ਨਰਾਰਾ ਕੋਈ ਗ੍ਰੰਥ ਜਾਂ ਕੋਈ ਅਸੀਂ ਤਾਂ ਉਹਨੂੰ ਫੜ ਲੈਣਾ ਤੇ ਕਹਿੰਦੇ ਇਹ ਗੁਰਿਆਈ ਦਿੱਤੀ ਹੈ ਤੂੰ ਦੂਸਰਿਆਂ ਦੀ ਰਿਲੀਜੀਅਸ ਬੁੱਕ ਰਿਜੈਕਟ ਕਰ ਰਿਹਾ ਸਵੱਈਆ 'ਚ ਤੇ ਤੂੰ ਉੱਥੇ ਗੁਰਿਆਈ ਦਿੱਤੀ ਸੀ ਆਪਣੀ ਕਿਤਾਬ ਨੂੰ ਬਾਕੀਆਂ ਦੀਆਂ ਕਿਤਾਬਾਂ ਕਿਉਂ ਨਿੰਦ ਰਹੇ ਹੋ ਨਹੀਂ ਅਸੀਂ ਕਿਤਾਬ ਤੇ ਸਿੱਖਣੀ ਆ ਅਸੀਂ ਕਿਸੇ ਕੋਈ ਗੁਰੂ ਨਾਲ ਗੁਰਿਆਈ ਨਹੀਂ ਦਿੱਤੀ ਕਿਸੇ ਨੂੰ ਉਹ ਐਡਾ ਵੱਡਾ ਉਹਦਾ ਗਿਆਨ ਹੈ।